अमर दास पद गंध रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को बंदना सिर चरणन परतार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
वाहे गुरु साहेब जी तब भाई बृद ने समझायो रिसते कहन ना शुभ बन आयो गुर घर मह परवाह ना कोई पावह पारा लबद जब होई तब पाई ब्रिद ने समझायो
वाहिगुरु जी का खालसा वाहिगुरु जी की फतेह परम सत्कार योग गुरु खालसा सर संत जी अमृत वेले का सोना दीवान सज रहा है गुरबाणी शुरू सतगुरु साहिब जी प्रकाश सेवा दे नाल कुछ समा गुरबाणी का नितनेम अते कीर्तन होया है कीर्तन तो उपरंत हमेशा ही अपना लड़ीवार रूप विच गुरु हरगोबिंद साहिब जी का इतिहास विच लड़ीवार रूप विच प्रसंग पढ़ सुन रहे हां जिस तरह आप श्री अमृतसर साहिब तो जहांगीर के कहण नाल बेनती करन लाहौर चले गए सन इत्थे चंदू दुष्ट दा नाश कीता है कुछ समय लई होर ठहर गए जहांगीर पातशाह कश्मीर वल नूं चलिया गया उधर ही ऐसा बीमार हो गया खत्म हो गया इहदा अगे पुत्र शाहजहान सी उह दिल्ली दे तख्त दा राजपाग दा मालक बनिया इसने काबल दे सिख जो बड़ी श्रद्धा नाल कीमती घोड़ा सतगुरु वास्ते लैके आया सी मुगल सिखां राही सुन के ओ खो खिंज लिया जस्त्री अपने तबेले विच बन लिया सी सिख दे बहुते इतराज होण करके सतगुरु जी ने वचन किया भी सतगुरु दे कबीजे वस्तु आपे आ जाएगी ये कहण लग्या महाराज मेरे मन दी इती बड़ी इच्छा सी कि तुहानूं असवार होयां दे दर्शन करां सो ओ विचे रह गई गुरु महाराज कहण लगे कुछ दिन इत्थे टिक ये तेरी भावना पूरी हो जाएगी रब दी नेत दो दिन घोड़ा ठीक रहा कि बीमार जा हो गया एक लत दी तानू चुकन लग्या रखदा ही नहीं है सलोत्री पातशाह ने बुला ले सब ने ਰੋਗ ਦੀ ਨਾ ਪਛਾਣ ਹੋਣ ਕਰਕੇ ਕਿਹਾ ਵੀ ਇਹ ਤਵੇਲੇ ਵਿੱਚ ਰੱਖਣ ਯੋਗ ਨਹੀਂ ਹੈ, ਇਹਦੀ ਬਿਮਾਰੀ ਕਰਕੇ ਹੋਰ ਸ਼ੂਰ ਦੀ ਬਿਮਾਰੀ ਦੂਜਿਆਂ ਨੂੰ ਲੱਗ ਜਾਏਗੀ, ਉਹਨਾਂ ਨੂੰ ਵੀ ਖਤਰਾ ਹੈ, ਜਾਂ ਇਹਨੂੰ ਕਿਸੇ ਨੂੰ ਅਹਿਲਕਾਰ ਨੂੰ ਦੇਵੇ, ਆਪੇ ਉਹ ਇਲਾਜ ਲੂਜ ਕਰਾਈ ਚੱਲੂ। ਰੁਸਤਮ ਰਾਏ ਕਾਜੀ ਕੋਲ ਖੜੋਤਾ ਸੀ, ਇਹਨੂੰ ਕਹਿਣ ਲੱਗੇ ਵੀ ਇਹ ਬਿਮਾਰ ਜਾ ਘੋੜਾ ਹੈ, ਇਹ ਤਾਂ ਲੱਖ ਰੁਪਈਏ ਦਾ, ਪਰਸੋਂ ਵੀ ਲੈ ਜਾ ਇਹਨੂੰ ਠੀਕ ਠਾਕ ਕਰਕੇ ਰੱਖ ਲਈ ਜਾਂ ਵੇਚ ਦੇਈਂ। ਇਹ ਲੈ ਕੇ ਘਰ ਵੱਲ ਨੂੰ ਆ ਰਿਹਾ ਸੀ, ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਲਾਇਆ ਹੋਇਆ ਸੀ। ਜਿਹੜਾ ਘੋੜਾ ਹੈ ਇਸਨੇ ਸਤਿਗੁਰੂ ਦੇ ਨੇੜਦੀ ਜਾਂਦਿਆਂ ਹੋਇਆ ਉੱਚੀ ਦੇ ਕੇ ਆਵਾਜ਼ ਚ ਕੀਤੀ ਹੈ, ਜਿਵੇਂ ਕੋਈ ਦੁਖੀ ਫਰਿਆਦ ਕਰਦਾ ਹੁੰਦਾ ਹੈ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੱਟ ਨੇਤਰ ਤਾਂ ਕੀਤੇ ਤੇ ਸਿੱਖ ਸੇਵਕਾਂ ਰਾਹੀਂ ਪੁੱਛਿਆ ਵੀ ਉਹ ਕੌਣ ਕੋਈ ਘੋੜਾ ਲਿਜਾ ਰਿਹਾ, ਦੁਖੀ ਦਿਸਦਾ ਹੈ। ਸਿੱਖਾਂ ਨੇ ਪਤਾ ਕਰਕੇ ਸਤਿਗੁਰੂ ਜੀ ਨੂੰ ਦੱਸਿਆ ਵੀ ਮਹਾਰਾਜ ਕਾਜੀ ਰੁਸਤਮ ਰਾਏ ਹੈ, ਪਾਤਸ਼ਾਹ ਨੇ ਇਹਨੂੰ ਘੋੜਾ ਦਿੱਤਾ ਹੈ, ਬਿਮਾਰ ਹੈ, ਕਰਬਲ ਨੂੰ ਲਿਜਾ ਰਿਹਾ ਹੈ। ਜਿਹੜਾ ਕਾਬਲ ਵਿੱਚੋਂ ਸਿੱਖ ਇਹ ਘੋੜਾ ਖਰੀਦ ਕੇ ਸੁਦਾਗਰ ਪਾਸੋਂ ਲੈ ਕੇ ਆਇਆ ਸੀ, ਉਸਨੇ ਦੇਖਿਆ, ਚੱਟ ਕਿਹਾ ਕਿ ਮਹਾਰਾਜ ਇਹੋ ਹੀ ਘੋੜਾ ਹੈ ਜੋ ਆਪ ਜੀ ਦੇ ਅਸਵਾਰੀ ਵਾਸਤੇ ਮੈਂ ਲੈ ਕੇ ਆਇਆ ਸੀ, ਇਹ ਹੁਣ ਤੁਹਾਡਾ ਹੀ ਹੈ, ਮਹਾਰਾਜ ਜਿਵੇਂ ਮਰਜ਼ੀ ਲੈ ਲਓ। ਗੁਰੂ ਮਹਾਰਾਜ ਜੀ ਸੁਣ ਕੇ ਕਾਜੀ ਨੂੰ ਬੁਲਾ ਲਿਆ, ਸਾਰੀ ਗੱਲਬਾਤ ਪੁੱਛ ਲਈ। ਕਾਜੀ ਨੇ ਸਪਸ਼ਟ ਕਹਿ ਦਿੱਤਾ ਕਿ ਮਹਾਰਾਜ ਉਸ ਦਿਨੋਂ ਇਰਾਕ ਵੱਲੋਂ ਆਇਆ ਹੈ, ਲੱਖ ਰੁਪਇਆ ਦੀ ਕੀਮਤ ਉਤਾਰੀ ਗਈ ਸੀ, ਦੋ ਕੁ ਦਿਨ ਠੀਕ ਰਿਹਾ, ਬਿਮਾਰ ਹੋ ਗਿਆ ਹੈ, ਮੈਨੂੰ ਪਾਤਸ਼ਾਹ ਨੇ ਦੇ ਦਿੱਤੇ, ਮੈਂ ਘਰੇ ਲੈ ਕੇ ਚੱਲਿਆ ਹਾਂ। ਤੇ ਉਹਨੇ ਪਾਤਸ਼ਾਹ ਨੇ ਕਿਹਾ ਵੀ ਜਾਂ ਤਾਂ ਠੀਕ ਕਰਕੇ ਆਪਣੇ ਕੋਲ ਰੱਖ ਲਈ, ਜਾਂ ਵੀ ਜੇ ਤੇਰਾ ਜੀ ਕਰੇ ਤੇ ਵੇਚ ਦਈ, ਇਹ ਤੇਰੇ ਤੇ ਨਿਰਭਰ ਹੈ। ਇਸ ਕਰਕੇ ਮਹਾਰਾਜ ਹੁਣ ਮੈਂ ਇਹ ਘੋੜਾ ਆਪਣੇ ਘਰ ਲਿਜਾ ਰਿਹਾ, ਸਲੋਤਰੀ ਬੁਲਾ ਕੇ ਇਲਾਜ ਕਰਾਵਾਂਗਾ, ਠੀਕ ਹੋ ਗਿਆ, ਨਹੀਂ ਗਿਆ ਨਹੀਂ ਫਿਰ ਅੱਗੇ ਵੇਚ ਪੂਛ ਦਿਆਂਗਾ। ਗੁਰੂ ਮਹਾਰਾਜ ਕਹਿੰਦੇ ਜੇ ਵੇਚਣਾ ਹੀ ਹੈ ਤੇ ਫਿਰ ਸਾਨੂੰ ਵੇਚ ਲੈ, 10,000 ਰੁਪਇਆ ਤਾਂ ਅਸੀਂ ਤੈਨੂੰ ਦਿੰਨੇ ਦੇ ਦਿਆਂਗੇ। ਖਿਆਲ ਕੀਤਾ ਵੀ ਗੁਰੂ ਮਹਾਰਾਜ ਨੂੰ ਘੋੜੇ ਦਾ ਪਤਾ ਨਹੀਂ ਹੈ, ਐਵੇਂ ਕਹੀ ਜਾਂਦੇ ਹਨ, ਤੇ 10,000 ਮਿਲ ਜਾਏ ਕਿਉਂ ਨਾ ਲੈ ਲਿਆ ਜਾਏ, ਕੀ ਪਤਾ ਘੋੜਾ ਰਾਜੀ ਹੋਵੇ ਕਿ ਨਾ ਹੀ ਕੋਈ ਮਰ ਜਾਏ, ਫਿਰ ਆਪਣੇ ਹੱਥ ਕੀ ਹੈ। ਇਹਨਾਂ ਤੋਂ ਬਗੈਰ ਇੰਨਾ ਰੁਪਇਆ ਹੋਰ ਕਿਸੇ ਨੇ ਦੇਣਾ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਘਰ ਬਥੇਰੀ ਮਾਇਆ ਆਈ ਜਾਂਦੀ ਹੈ, ਕੋਈ ਟੁੱਟਾ ਨਹੀਂ ਹੈ, ਦੇ ਦੇਣਗੇ। ਕੁਝ ਮਿੰਟ ਵਿਚਾਰ ਜਾ ਕਰਕੇ ਚੁੱਪ ਜਾ ਰਿਹਾ, ਫਿਰ ਅਖੀਰੀ ਕਹਿਣ ਲੱਗਿਆ ਚੰਗਾ ਮਹਾਰਾਜ ਤੁਸੀਂ ਲੈ ਲਓ ਤੇ ਮਾਇਆ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਤਾਂ ਹੈ ਨਹੀਂ ਹੈ, ਗੁਰੂ ਕੀ ਸੰਗਤ ਦਸਵੇਂ ਦਸਾਂ ਦੀ ਮਾਇਆ ਲਿਆਏਗੀ ਤੇ 10,000 ਤੈਨੂੰ ਦੇ ਦਿਆਂਗੇ। ਤੇ ਇਹਨੇ ਕਾਗਜ਼ਾ ਲਿਖਾ ਲਿਆ, ਵਾਹੀਆਂ ਪਾ ਲਈਆਂ, ਕਿ ਜਾਣਦਾ ਸੀ ਸਤਿਗੁਰੂ ਬਲੀ ਹੈ। ਇਸ ਤਰ੍ਹਾਂ ਪੱਕਾ ਜਾ ਕਰਕੇ ਘਰ ਵੱਲ ਚਲਿਆ ਗਿਆ। ਕੁਝ ਦਿਨਾਂ ਤੋਂ ਬਾਅਦ ਸਤਿਗੁਰੂ ਪਾਸ ਆਇਆ ਤੇ ਗੁਰੂ ਮਹਾਰਾਜ ਕਹਿੰਦੇ ਵੀ ਖਰਚ ਬਹੁਤ ਹੈ, ਕੋਲ ਸਿੱਖ ਸੂਰ ਵੀਰ ਉਹਨਾਂ ਦੀਆਂ ਤਨਖਾਹ ਹੈ, ਗੁਰੂ ਕੇ ਸਿੱਖ ਸੇਵਕ ਆਉਂਦੇ ਹੈ, ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਹੈ, ਉਹਨੂੰ ਜਾਂਦਿਆਂ ਹੋਇਆ ਸਿਰੋਪੋ ਦੇਣੇ ਹੈ, ਪ੍ਰਸ਼ਾਦ ਦੇਣਾ ਹੈ। ਉਹਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਆਉਂਦੀਆਂ, ਉੱਥੇ ਗੁਰੂ ਕੇ ਲੰਗਰ ਖੁੱਲੇ ਡੁੱਲੇ ਚੱਲਦੇ ਹੈ, ਉੱਥੋਂ ਦਾ ਖਰਚ ਵੀ ਇੱਥੋਂ ਹੀ ਸਾਰਾ ਕਰਿਆ ਕਰਾਇਆ ਜਾ ਰਿਹਾ। ਜਦੋਂ 2-3 ਕੁ ਹਜ਼ਾਰ ਹੈ ਤੇ ਜਦੋਂ ਪੂਰਾ 10,000 ਹੋਇਆ ਫਿਰ ਹੀ ਦਿਆਂਗੇ, ਕੁਝ ਦਿਨ ਤੋਂ ਠਹਿਰ। ਰਿਸ਼ਤਰਾ ਮੁੜਤਾ ਗਿਆ, 2-4 ਦਿਨਾਂ ਵਿੱਚ ਫਿਰ ਆ ਖੜਿਆ, ਗੁਰੂ ਮਹਾਰਾਜ ਨਾਲ ਝਗੜਾ ਕਰਨ ਲੱਗ ਪਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢੰਗ ਨਾਲ ਹੀ ਕਹਿ ਦਿੱਤਾ ਵੀ ਇਹ ਤਾਂ ਖੁਦਾ ਦੀ ਮਰਜ਼ੀ ਹੈ, ਲੋਕ ਜਿੱਥੇ ਕਿਸੇ ਦੀ ਵਸਤੂ ਹੁੰਦੀ ਹੈ ਖੁਦਾ ਕੋਈ ਬਹਾਨਾ ਬਣਾ ਕੇ ਉੱਥੇ ਪਹੁੰਚਾ ਦਿੰਦਾ ਜੇ ਪਿੱਛ ਪਿਛਾੜੇ ਕੋਈ ਜੱਤੀ ਚਲਾਕੀ ਕਰੇ ਉਹ ਖੁਦਾ ਨਹੀਂ ਚੱਲਣ ਦਿੰਦਾ ਹੈ ਢੰਗ ਨਾਲ ਦੱਸਦਾ ਵੀ ਸਾਡਾ ਸਿੱਖ ਜਿਹੜਾ ਕਾਬਲ ਵਾਸੀ ਸੀ ਉਹ ਰੂਮ ਦੇਸ਼ ਤੋਂ ਅੱਗੇ ਚੱਲਦਾ ਚੱਲਦਾ ਇਰਾਕ ਵਿੱਚ ਚਲਿਆ ਗਿਆ ਲੱਖ ਰੁਪਈਆ ਇਹ ਘੋੜਾ ਦੇ ਕੇ ਖਰੀਦ ਕੇ ਲਿਆ ਰਸਤੇ ਵੀ ਸ਼ਾਹਜਹਾਂ ਨੇ ਉਹਨਾਂ ਦੇ ਤਵੀਲੇ ਵਿੱਚ ਪਰ ਖੁਦਾ ਨੂੰ ਪਾਇਆ ਨਹੀਂ ਹੈ ਇਹ ਬਿਮਾਰ ਜਿਹਾ ਹੋ ਕੇ ਹੁਣ ਸਾਡੇ ਕੋਲ ਆ ਪਹੁੰਚਿਆ ਹੈ ਚਲੋ ਕੋਈ ਨਹੀਂ ਵੀ ਤੇਰੇ ਨਾਲ 10,000 ਰੁਪਈਆ ਕੀਤਾ ਤੈਨੂੰ ਦਿਆਂਗੇ ਕੁਝ ਦਿਨ ਹੋਰ ਠਹਿਰ ਇਹ ਫਿਰ ਗੁੱਸਾ ਜਿਹਾ ਕਰਨ ਲੱਗਿਆ ਹੈ ਮੂਰਖ ਸਤਿਗੁਰੂ ਦੀ ਮਹਿਮਾ ਨੂੰ ਜਾਣ ਲਿਆ ਹੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਣਾ ਸੁਣਾ ਕੇ ਕਰਦਾ ਵੀ ਕਿੰਨੋ ਕੁ ਚਿਰ ਮੈਂ ਧੀਰ ਕਰਾਂਗਾ ਵੇਖ ਲਓ ਕਿੰਨਾ ਸਮਾਂ ਹੋ ਗਿਆ ਮਾਇਆ ਨਹੀਂ ਫਿਰਦੀ ਚਲੋ ਵੀ ਜੇ ਸੌਦਾ ਤਾਂ ਮੁੜਦਾ ਤਾਂ ਹੁੰਦਾ ਨਹੀਂ ਹੈ ਮੈਂ ਕਹਿ ਵੀ ਦਿੱਤਾ ਸੀ ਸੌਦਾ ਨਹੀਂ ਮੁੜਨਾ ਘੋੜਾ ਬਿਮਾਰ ਹੈ ਪਰ ਫਿਰ ਵੀ ਤੁਸੀਂ ਲਿਜਾਓ ਦੇ ਦਿਓ ਤੇ ਮੈਂ ਲੈ ਜਾਣਾ ਕਰੇ ਜੇ ਗੁਰੂ ਜੀ ਤਾਂ ਨਹੀਂ ਦੇਣਾ ਤਾਂ ਘੋੜਾ ਵਾਪਸ ਕਰੋ ਜੇ ਘੋੜਾ ਨਹੀਂ ਦੇਣਾ ਤਾਂ 10,000 ਰੁਪਈਆ ਦੇਵੋ ਮੈਂ ਨਹੀਂ ਮੁੜਨਾ ਹੈ ਤੁਸੀਂ ਆਓ ਮੇਰੇ ਨਾਲ ਪ੍ਰਤਾਖੀ ਟਾਲ ਮਟੋਲ ਜੀ ਕਰੀ ਜਾਂਦੇ ਹਾਂ ਆਹੂ ਜੀ ਕਰਕੇ ਸਮਾਂ ਲੰਘਾਈ ਜਾਂਦੇ ਹਾਂ ਜਦੋਂ ਇਹ ਥੋੜਾ ਜਿਹਾ ਗੁੱਸੇ ਨਾਲ ਕਹਿਣ ਲੱਗਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਕੀ ਬਕਵਾਸ ਕਰੀ ਜਾਂਦਾ ਕੀ ਬੋਲੀ ਜਾਂਦਾ ਹੈ ਤੈਨੂੰ ਪਤਾ ਨਹੀਂ ਇਹ ਕੌਣ ਨੇ ਜਿਨ੍ਹਾਂ ਨਾਲ ਇਹੋ ਜਿਹੇ ਤੂੰ ਲਫ਼ਜ਼ ਕਹਿ ਰਿਹਾ ਹੈ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਇਹਨੂੰ ਹੁਣ ਆਪਣਾ ਵੀ ਮੈਂ ਸ਼ਾਹਜਹਾਂ ਦਾ ਕਾਜੀ ਹਾਂ ਮੇਰਾ ਉਧਰ ਬਲ ਹੈ ਮੇਰੀ ਸੁਣੀ ਜਾਂਦੀ ਹੈ ਹੰਕਾਰ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਵੀ ਪੁੱਠਾ ਸਿੱਧਾ ਹੀ ਬੋਲਿਆ ਇੱਧਰ ਹੁਣ ਬਾਬਾ ਬੁੱਢਾ ਸਾਹਿਬ ਜੀ ਕਿਹੜਾ ਘੱਟ ਸੀ ਇਹ ਗੁਰੂ ਨਾਨਕ ਸਾਹਿਬ ਤੋਂ ਭਰੋਸਾ ਹੈ ਸਨ ਜੱਟ ਬਾਬੇ ਸੀ ਜਿਵੇਂ ਇਹਨੇ ਕਿਹਾ ਜਵਾਬ ਫਿਰ ਤਸੱਲੀ ਬਖਸ਼ੀ ਦੇ ਤਾ ਉਹ ਜਿਵੇਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ ਅੱਜ ਪ੍ਰਸੰਗ ਆਉਂਦਾ ਹੈ ਜੀ
ਤਬ ਭਾਈ ਬ੍ਰਿਧ ਨੇ ਸਮਝਾਇਓ
ਜਦੋਂ ਇਹ ਰਸਤੋਂ ਰਾਏ ਕਾਜੀ ਹਟਿਆ ਹੀ ਨਾ ਗੁਰੂ ਮਹਾਰਾਜ ਨੂੰ ਗੁੱਸੇ ਜੇ ਹੋ ਕੇ ਪੁੱਠਾ ਸਿੱਧਾ ਬੋਲਦਾ ਹੀ ਰਿਹਾ ਹੈ ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਉਸਨੂੰ ਸਮਝਾਇਆ ਬੁਝਾਇਆ ਹੈ
ਇਸ ਤੇ ਕਹਿਣ ਨਾ ਸ਼ੁਭ ਬਨ ਆਇਓ
ਓ ਕਾਜੀ ਤੂੰ ਅਕਲ ਕਰ ਗੁੱਸੇ ਕਰਕੇ ਜਿਹੜਾ ਤੂੰ ਗੁਰੂ ਮਹਾਰਾਜ ਨੂੰ ਉਲਟੇ ਪੋਟੇ ਬਚਨ ਜੇ ਕਹੀ ਜਾਣਾ ਇਹ ਤੇਰੇ ਵਾਸਤੇ ਕਹਿਣਾ ਚੰਗਾ ਨਹੀਂ ਪਾਉਣਾ ਜਿਹੜਾ ਪੁੱਠਾ ਜਾ ਬੋਲਦਾ ਗੱਲ ਪੁੱਠੀ ਪੈ ਜਾਏਗੀ
ਗੁਰ ਘਰ ਮਹਿ ਪਰਵਾਹ ਨਾ ਕੋਈ
ਰੁਪਈਆ ਪਿੱਛੇ ਲੜੀ ਜਾਂਦਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਇੱਥੇ ਕੋਈ ਧਨ ਦੀ ਪਰਵਾਹ ਹੈ ਨੀ ਘਾਟਾ ਹੈ ਨਹੀਂ
ਪਾਵੈ ਪਰਾ ਲਬਦ ਜਬ ਹੋਈ
ਇੰਨੀ ਗੱਲ ਹੈ ਵੀ ਜਦੋਂ ਤੇਰੀ ਕਿਸਮਤ ਜਾਗ ਪਈ ਨਾ ਭਾਗ ਜਾਗ ਪਏ ਉਦੋਂ ਗੁਰੂ ਨਾਨਕ ਦੇ ਘਰੋਂ ਤੈਨੂੰ ਬਥੇਰੀ ਮਾਇਆ ਮਿਲ ਜਾਣੀ ਇਹ ਭਾਗਾ ਨਾ ਮਿਲਦੀ ਇਹ ਕਿਸਮਤ ਨਾਲ ਮਿਲਦੀ ਹੈ
ਅਪਰ ਦਿਵਸ ਕੇ ਤਿਕ ਅਬ ਦੇਖ
ਬਾਬਾ ਬੁੱਢਾ ਸਾਹਿਬ ਜੀ ਉਹ ਰਮਜ ਨਾਲ ਹੀ ਇਸ਼ਾਰੇ ਨਾਲ ਕਹਿੰਦੇ ਉਹ ਕਾਜੀਆ ਕੁਝ ਕਿਸੇ ਤੂੰ ਹੋਰ ਦੇਖ
ਕਿਆ ਤੇ ਕਿਆ ਹੋਏ ਜਾਹੇ ਵਿਸ਼ੇਖ
ਇਹ ਗੱਲ ਕੀ ਹੈ ਤੇ ਕੀ ਹੋ ਜਾਏਗੀ ਵਿਸ਼ੇਸ਼ ਕਰਕੇ ਗੱਲ ਤਾਂ ਹੋਰ ਤਰ੍ਹਾਂ ਦੀ ਹੀ ਜੁੜ ਜਾਣੀ ਹੈ ਤੂੰ ਬਸ ਕੁਝ ਕੁ ਦਿਨ ਦੇਖ
ਲਿਹੋ ਧਨ ਧੀਰ ਧਰੋ ਬੁੱਧਵਾਨ
ਤੂੰ ਅਕਲ ਵਾਲਾ ਹੈ ਬੁੱਧੀਵਾਨ ਹੈ ਗੁਰੂ ਘਰੋਂ ਤੈਨੂੰ 10,000 ਰੁਪਈਆ ਲੈ ਮਿਲ ਜਾਣਾ ਤੂੰ ਲੈ ਲਵੀ
ਫੀਕੇ ਬਾਤ ਨਾ ਕਰੋ ਬਖਾਨ
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਨ ਵਿੱਚ ਗੁੱਸੇ ਹੋ ਕੇ ਬੇਰਸੇ ਜੇ ਫਿੱਕੇ ਜੇ ਬਚਨ ਰਾਜੀ ਵਾਲੇ ਤੂੰ ਬਈ ਆਖਣਾ ਆਖਣਾ ਕਰ
ਸੁਣਤ ਸ਼ੋਭ ਕਰ ਉੱਠ ਤਬ ਚਾਲਾ
ਬਾਬਾ ਬੁੱਢਾ ਸਾਹਿਬ ਜੀ ਦੇ ਕਹਿਣ ਕਰਕੇ ਕਿਸ਼ੋਰ ਰੋਵ ਜਾ ਕਰਕੇ ਘਬਰਾਹਟ ਜੇ ਕਰਕੇ ਬੇਚੈਨ ਜਾ ਹੋ ਕੇ ਤਦੋਂ ਚਲਿਆ ਹੈ।
ਕਹਿਤ ਬ੍ਰਿਧ ਸੋ ਆਬ ਮੈਂ ਟਾਲਾ।
ਬਾਬਾ ਬੁੱਢਾ ਸਾਹਿਬ ਜੀ ਦੇ ਸਾਥ ਰੇਰੇ ਕਾਜੀ ਨੇ ਕਿਹਾ ਲੈ ਵੀ ਤੇਰੇ ਕਹੇ ਹੁਣ ਮੈਂ ਟਾਲ ਮਟੋਲ ਕਰ ਦਿੱਤਾ ਟਲ ਗਿਆ ਹਾਂ।
ਕਰੋ ਦਰਬ ਕੋ ਤਿਆਰ ਅਗਾਰੀ।
ਬਾਬਾ ਬੁੱਢਾ ਸਾਹਿਬ ਤੂੰ ਤੇ ਗੁਰੂ ਨੇ ਮਿਲ ਕੇ ਅੱਗੇ ਵਾਸਤੇ ਜਿਹੜਾ 10,000 ਰੁਪਇਆ ਉਹ ਤਿਆਰ ਕਰ ਲਿਓ।
ਜਾਓ ਨਾ ਛੂਛੋ ਪੁੰਨ ਤਿਸ ਬਾਰੀ।
ਜਦੋਂ ਮੈਂ ਆ ਗਿਆ ਨਾ ਫਿਰ ਮੈਂ ਖਾਲੀ ਹੱਥੀ ਜਾਣਾ, 10,000 ਰੁਪਇਆ ਲੈ ਕੇ ਹੀ ਜਾਊਂਗਾ।
ਇੱਥੇ ਆਦਿਕ ਬੋਲਤ ਤਬ ਚੱਲ ਗਯੋ।
ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲਦਾ ਚੱਲਦਾ ਹੋਇਆ ਤਦੋਂ ਇਹ ਘਰ ਵੱਲ ਨੂੰ ਪਰਤ ਗਿਆ ਹੈ।
ਮਨ ਮਹਿ ਗਿਣਤ ਅਨੇਕ ਬਿਦ ਪਾਇਓ।
ਮਨ ਵਿੱਚ ਅਨੇਕਾਂ ਤਰ੍ਹਾਂ ਦੀਆਂ ਗਿੱਟੀਆਂ ਗਿਣ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰ ਰਿਹਾ ਵੀ ਰੁਪਇਆ ਮਿਲੂ ਕੇ ਨਹੀਂ ਮਿਲੂਗਾ।
ਅਬ ਕੇ ਦੇਹ ਤਾਰਹ ਹੈ ਨੀਕੇ।
ਫਿਰ ਮਨ ਵਿੱਚ ਕਹਿੰਦਾ ਵੀ ਜੇ ਹੁਣ ਦੀ ਵਾਰੀ ਜੇ ਰੁਪਇਆ ਦੇ ਦਿੱਤਾ ਤਾਂ ਚੰਗਾ ਰਹੇਗੀ ਗੱਲ।
ਨਾਹ ਤਾਂ ਪਰ ਸ਼ਾਹ ਢਿੱਗ ਫੀਕੇ।
ਨਹੀਂ ਤਾਂ ਮੈਂ ਸ਼ਾਹ ਜਹਾਨ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਜਾਊਂਗਾ, ਉੱਥੇ ਤਾਂ ਫਿਰ ਫਿੱਕੇ ਪੈਣਗੇ, ਇਹਨਾਂ ਦੀ ਬਦਨਾਮੀ ਹੋਊਗੀ।
ਲੈ ਹੋ ਦੇ ਜੋਰ ਧਨ ਸਾਰੋ।
ਸ਼ਾਹ ਜਹਾਨ ਦਾ ਜਿਹੜਾ ਜੋਰ ਦੇ ਕੇ ਬਲ ਦੇ ਕੇ ਸਾਰਾ ਧਨ ਮੈਂ ਗਿਣ ਗਿਣ ਕੇ ਲੈ ਲਵਾਂਗਾ।
ਹਜ਼ਰਤ ਕੋ ਸਭ ਭੇਵ ਉਚਾਰੋ।
ਕਿਉਂਕਿ ਸ਼ਾਹ ਜਹਾਂ ਪਾਤਸ਼ਾਹ ਨੂੰ ਸਾਰਾ ਜਿਹੜਾ ਭੇਤ ਹੈ ਮੈਂ ਦੱਸ ਦੇਵਾਂਗਾ ਵੀ ਜੋ ਘੋੜਾ ਤੁਸੀਂ ਬਿਮਾਰ ਮੈਨੂੰ ਦਿੱਤਾ ਸੀ, ਮੇਰੇ ਕੋਲ ਇਹਨਾਂ ਨੇ 10,000 ਰੁਪਇਆ ਲਿਖਤ ਕਰਕੇ ਦੇ ਲੈ ਲਿਆ ਸੀ, ਉਹ ਵੀ ਉਹ 10,000 ਰੁਪਇਆ ਇਹ ਦਿੰਦੇ ਨੀ। ਇਸ ਤਰ੍ਹਾਂ ਸਾਰਾ ਭੇਤ ਮੈਂ ਉਹਨੂੰ ਕਹਿ ਦਿਆਂਗਾ।
ਕਿਤਕ ਦਿਵਸ ਨਹਿ ਬਾਹਰੋ ਆਵਾ।
ਇਸ ਤਰ੍ਹਾਂ ਦਾ ਵਿਚਾਰ ਜਾ ਕਰਕੇ ਕੁਝ ਕੁ ਦਿਨ ਫਿਰ ਮੁੜ ਕੇ ਆਇਆ ਨੀ ਰੁਪਈਏ ਲੈਣ।
ਰਾਤ ਦਿਵਸ ਇਸ ਧਨ ਮਨ ਲਾਵਾ।
ਫੇਰ ਵੀ ਜਿਹੜਾ ਇਹ ਕਾਜੀ ਹੈ, ਰਾਤ ਦਾ ਸਮੇਂ ਭਾਵੇਂ ਦਿਨ ਦਾ ਸਮੇਂ, ਇਸਨੇ ਮਨ ਜਿਹੜਾ ਧਨ ਵਿੱਚ ਹੀ ਲਾਇਆ ਹੋਇਆ ਵੀ ਕਦੋਂ ਰੁਪਈਏ ਮਿਲ ਜਾਣ।
ਪਹੁੰਚਿਓ ਪੁੰਨ ਦਿਨ ਢਰੇ ਦੁਪਹਿਰੇ।
ਇੱਕ ਦਿਨ ਦੀ ਗੱਲ ਹੈ, ਕਹਿੰਦੇ ਦੁਪਹਿਰਾ ਜਾ ਟਲ ਰਿਹਾ ਸੀ ਤੇ ਸਤਿਗੁਰੂ ਦੇ ਆਸਣ ਵੱਲ ਨੂੰ ਆ ਪੁੱਜਿਆ।
ਸ੍ਰੀ ਗੁਰ ਹੋਤੇ ਸੇਜ ਪਰ ਠਹਿਰੇ।
ਦੁਪਹਿਰ ਦਾ ਸਮਾਂ ਹੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੇਜਾ ਉੱਪਰ ਟਿਕੇ ਸੀ, ਪਣਗ ਉੱਪਰ ਬਰਾਜੇ ਹੋਏ ਸਨ।
ਬ੍ਰਿਧ ਬੈਠਿਓ ਜੈ ਗੁਰ ਕੋ ਪੌਰ।
ਬਾਬਾ ਬੁੱਢਾ ਸੀ ਉੱਥੇ ਬੈਠੇ ਹਨ ਜਿੱਥੇ ਦਰਵਾਜਾ ਹੈ ਸੀ ਤੰਬੂ ਦਾ।
ਅਪਰ ਸਮੀਪ ਨਾ ਸਿੱਖ ਤਿਸ ਠੌਰ।
ਬਾਬਾ ਬੁੱਢਾ ਸਾਹਿਬ ਤੋਂ ਬਗੈਰ ਹੋਰ ਉੱਥੇ ਉਸ ਥਾਂ ਤੇ ਨੇੜੇ ਤੇ ਕੋਈ ਸਿੱਖ ਸੇਵਕ ਹੈ ਨਹੀਂ।
ਬੈਠਿਓ ਕਾਜੀ ਕਹਿਓ ਸੁਣਾਏ।
ਬਾਬਾ ਬੁੱਢਾ ਸਾਹਿਬ ਨੂੰ ਦਰਵਾਜੇ ਅੱਗੇ ਬੈਠਿਆ ਵੇਖ ਕੇ ਰਸਤਮ ਰਾਏ ਕਾਜੀ ਨੇ ਬਣਾ ਸਵਾਰ ਕੇ ਆਖਿਆ ਇਸ ਤਾਂ
ਹਮ ਗੁਰ ਢਿੱਗ ਚਾਹਤ ਅਬ ਜਾਏ।
ਬਾਬਾ ਬੁੱਢਾ ਸਾਹਿਬ ਇਸ ਸਮੇਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਇਆ ਚਾਹੁੰਦੇ ਹਾਂ।
ਦਿਵਸ ਬਿਤਾ ਆਏ ਕਿਤੇ ਹਮ ਆਏ।
ਕਿੰਨੇ ਦਿਨ ਬਿਤਾ ਕੇ ਲਗਾ ਕੇ ਅਸੀਂ ਕਾਜੀ ਜੀ ਆਏ ਹਾਂ।
ਚਾਹਤ ਹੈ ਆਪਣੋ ਧਨ ਪਾਏ।
ਤੈਨੂੰ ਪਤਾ ਹੀ ਹੈ ਵੀ 10,000 ਰੁਪਇਆ ਘੋੜੇ ਦਾ ਮੈਂ ਲਾਉਣਾ ਲੈਣਾ ਹੈ ਤੇ ਉਹ ਇਸ ਸਮੇਂ ਧਨ ਜਿਹੜਾ ਪਾਇਆ ਚਾਹੁੰਦੇ ਹਾਂ।
ਸੁਣ ਬ੍ਰਿਧ ਕਹਿਓ ਨਾ ਮਿਲਵੇ ਕਾਲ।
ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੀ ਰਸਤਮ ਰਾਏ ਕਾਜੀ ਹੁਣ ਸਤਿਗੁਰੂ ਨੂੰ ਮਿਲਣ ਦਾ ਸਮਾਂ ਹੈ ਨਹੀਂ।
ਪੁਨ ਆਵੋ ਲੇਹੋ ਦਰਸ ਕਿਰਪਾਲ।
ਫੇਰ ਬਈ ਤੂੰ ਸ਼ਾਮ ਦੇ ਸਮੇਂ ਜੇ ਆ ਜਾਈ ਦਿਆਲੂ ਕਿਰਪਾਲੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਲਈ ਤੇ ਬਚਨ ਕਰ ਲਈ।
ਅਬ ਹੈ ਸੇਜ ਪਰ ਗੁਰ ਬਿਸਰਾਮੇ।
ਕਿਉਂਕਿ ਹੁਣ ਦੁਪਹਿਰ ਦਾ ਸਮਾਂ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਪ੍ਰਸ਼ਾਦਾ ਛਕ ਕੇ ਪਣਗ ਉੱਪਰ ਬਰਾਜੇ ਹੋਏ।
ਕੋ ਨਾ ਉਠਾਏ ਸਕੈ ਆਸ ਕਾਮੇ।
ਇਸ ਤਰ੍ਹਾਂ ਦੇ ਰੁਪਈਆਂ ਦੇ ਕੰਮ ਵਾਸਤੇ ਕੋਈ ਸਿੱਖ ਸੇਵਕ ਸਤਿਗੁਰੂ ਨੂੰ ਹੁਣ ਉਠਾ ਨਹੀਂ ਜਗਾ ਨਹੀਂ ਸਕਦਾ ਹੈ।
ਕਾਜੀ ਰਿਸ ਕਰ ਗਿਰਾ ਉਚਾਰੀ।
ਕਾਜੀ ਨੇ ਬਹੁਤ ਗੁੱਸਾ ਜਾ ਹੋ ਕੇ ਫਿਰ ਗੱਲ ਆਖੀਏ।
ਘਰ ਦਾਰ ਗੁਰ ਘਰ ਕੋ ਭਾਰੀ,
ਲੱਗਿਆ ਬਾਬਾ ਬੁੱਢਾ ਸਾਹਿਬ ਤੂੰ ਗੁਰੂ ਘਰ ਦਾ ਬੜਾ ਭਾਰੀ, ਕਾਰਦਾਰ ਕਾਰਵਾਰੀ ਅੱਗੇ ਹੋ ਕੇ ਕੰਮ ਕਰਾਉਣ ਵਾਲਾ ਹੈ।
ਹਮਨੇ ਸੁਣਿਓ ਤੁਹੀ ਇੱਕ
ਹੈ ਤਾਂ ਬਾਕੀ ਸਿੱਖਾਂ ਤੋਂ ਸੁਣਿਆ ਵੀ ਕਰਦਾ ਜਿੰਨਾ ਕੰਮ ਕਾਰ ਹੈ ਉਹ ਮੁਖੀ ਹੋ ਕੇ ਤੂੰ ਹੀ ਅੱਗੇ ਹੋ ਕੇ ਕਰਦਾ ਕਰਾਉਣਾ ਹੈ।
ਖਰਚਾ ਹੈ ਦਰਬ ਸੰਭਾਰਤ ਰਹੇ,
ਜਿੰਨਾ ਗੁਰੂ ਘਰ ਦੇ ਵਿੱਚ ਧਨ ਆਉਂਦਾ ਉਹੀ ਬਾਬਾ ਬੁੱਢਾ ਸਾਹਿਬ ਤੂੰ ਹੀ ਸੰਭਾਲਦਾ, ਜਿੱਥੇ ਲੋੜ ਹੁੰਦੀ ਉੱਥੇ ਤੂੰ ਹੀ ਖਰਚਦਾ ਹੈ।
ਗੁਰ ਸੋਂ ਮਿਲਣ ਹੋਏ ਕਹਿ ਨਾਹੀ,
ਇਸ ਕਰਕੇ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਭਾਵੇਂ ਮੇਰਾ ਮਿਲਣਾ ਹੋਵੇ ਜਾਂ ਨਾ ਹੀ ਹੋਵੇ।
ਦਰਬ ਸਰਬ ਲੇਵਾਹ ਤੁਝ ਪਾਹੀ,
ਸਾਰਾ ਜਿਹੜਾ ਧਨ ਹੈ ਗਿਣ ਗਿਣ ਕੇ ਤੇਰੇ ਕੋਲੋਂ ਹੀ ਮੈਂ ਲਵਾਂਗਾ।
ਸੋ ਭੀ ਤੁਝ ਤੇ ਕਰ ਹੈ ਦਿਵਾਵਨ,
ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਤੋਂ 10,000 ਰੁਪਇਆ ਮੰਗਿਆ ਉਹਨਾਂ ਨੇ ਵੀ ਤੇਰੇ ਕੋਲੋਂ ਮੈਨੂੰ ਕਹਿ ਕੇ ਦਵਾਉਣਾ ਹੈ।
ਦੇਹੋ ਆਬ ਮੋਕੋ ਬਾਤ ਸੁਹਾਵਨ,
ਇਸ ਕਰਕੇ ਬਾਬਾ ਬੁੱਢਾ ਸਾਹਿਬ ਚੰਗੀ ਗੱਲ ਤਾਂ ਇਹੀ ਹੈ ਵੀ ਤੂੰ 10,000 ਰੁਪਇਆ ਗਿਣ ਕੇ ਮੈਨੂੰ ਦੇ ਦੇ।
ਕਹਿਓ ਬ੍ਰਿਧ ਹਮ ਕੌਣ ਵਿਚਾਰੇ,
ਬਾਬਾ ਬੁੱਢਾ ਸਾਹਿਬ ਨੇ ਨਿਮਰਤਾ ਨਾਲ ਕਿਹਾ ਕਾਜੀਆ ਕਹਿੰਦੇ ਅਸੀਂ ਕੌਣ ਵਿਚਾਰੇ ਹਾਂ,
ਆਪ ਸੰਭਾਰ ਹੈ ਆਪਣੀ ਕਾਰੇ।
ਇਹ ਗੁਰੂ ਹਰਗੋਬਿੰਦ ਸਾਹਿਬ ਸਰਬ ਕਲਾ ਸਮਰੱਥ ਹੈ, ਆਪਣੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਕੰਮ ਆਪ ਹੀ ਸੜਦੇ ਸੰਭਾਲਦੇ, ਆਪ ਹੀ ਕਹਿ ਕੇ ਕਰਦੇ ਕਰਾਉਂਦੇ।
ਜਬ ਉੱਠ ਸ੍ਰੀ ਗੁਰ ਵਹਿਰ ਥਿਰੈ ਹੈ,
ਇਸ ਕਰਕੇ ਵੀ ਰੁਸਤਮ ਰਾਏ ਕਾਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਣਗ ਤੋਂ ਉੱਠ ਕੇ ਬਾਹਰ ਦੀਵਾਨ ਵਿੱਚ ਟਿਕ ਜਾਣਗੇ ਬੈਠ ਜਾਣਗੇ,
ਤਬ ਹੀ ਤਿੰਨ ਕੋ ਦਰਸ਼ਨ ਪੈ ਹੈ।
ਬਈ ਸੰਗਤਾਂ ਦਰਸ਼ਨ ਕਰ ਲਈਆਂ ਤੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲਈ ਤੇ ਬਚਨ ਕਰ ਲਈ ਮਾਇਆ ਦਾ।
ਇਤਨੀ ਕਰ ਹੈ ਸ਼ੀਘਰਤਾ ਕਾਹੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੁਪਹਿਰ ਦਾ ਸਮਾਂ ਹੋਣ ਕਰਕੇ ਬਰਾਜੇ ਹੋਏ ਹੈ ਤੇ ਇਸ ਤਰ੍ਹਾਂ ਤੂੰ ਇੰਨੀ ਕਿਉਂ ਕਹਿੰਦੇ ਕਾਹਲੀ ਜੀ ਕਰਦਾ ਹੈ।
ਅੰਤਰ ਬਰਿਓ ਚਹਿਤ ਗੁਰ ਪਾਹੇ,
ਦੇਖ ਲੋ ਮੱਲੋ ਮੱਲੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜੇ ਹੋਏ ਉੱਥੇ ਕਹਿੰਦੇ ਤੂੰ ਅੰਦਰ ਬੜਿਆ ਚਾਹੁੰਦਾ ਪ੍ਰਵੇਸ਼ ਹੋਇਆ ਚਾਹੁੰਦਾ ਹੈ।
ਦਾਨਿਸ਼ ਬੰਦ ਕਿਉਂ ਨਾ ਤੂੰ ਹੋਏ,
ਹੋ ਰਸਤਮ ਰਾਏ ਕਾਜੀ ਤੂੰ ਅਕਲ ਵਾਲਾ ਸਿਆਣਾ ਕਿਉਂ ਨਹੀਂ ਹੁੰਦਾ।
ਕਰ ਹੈ ਨਿਦਾਨਨ ਕੀ ਗੱਤ ਸੋਏ,
ਮੂਰਖ ਲੋਕ ਕਰਦੇ ਹੁੰਦੇ ਉਹੀ ਜੀ ਰੀਤੀ ਮਰਜਾਦਾ ਤੂੰ ਕਰਿਆ, ਮੱਲੋ ਮੱਲੀ ਅੰਦਰ ਨੂੰ ਜਾਣਾ ਹੈ।
ਸੁਣ ਕਾਜੀ ਮੂਰਖ ਰਿਸ ਧਾਰੀ,
ਕਾਜੀ ਕਿਹੜਾ ਸਿਆਣਾ ਸੀ ਮਹਾ ਮੂਰਖ ਸੀ, ਬਾਬਾ ਬੁੱਢਾ ਸੁਣ ਤੋਂ ਸੁਣ ਕੇ ਗੁੱਸਾ ਹੀ ਧਾਰਿਆ।
ਸਨਮੁਖ ਬ੍ਰਿਧ ਕੇ ਨਿਠਰ ਉਚਾਰੀ,
ਬਾਬਾ ਬੁੱਢਾ ਸਾਹਿਬ ਦੇ ਵੀ ਸਾਹਮਣੇ ਕਹਿੰਦੇ ਸਖਤੀ ਗੱਲ ਆਖੀ,
ਕਿਆ ਤੂੰ ਬੈਠੇ ਹੋ ਬਾਤ ਬਣਾਵੇ।
ਗੁੱਸੇ ਵਿੱਚ ਆ ਕੇ ਬਾਬੇ ਬੁੱਢੇ ਸਾਹਿਬ ਨੂੰ ਕਹਿਣ ਲੱਗਾ ਤੂੰ ਇੱਥੇ ਦਰਵਾਜੇ ਵਿੱਚ ਬੈਠਾ ਕੀ ਗੱਲਾਂ ਬਾਤਾਂ ਜੀਆਂ ਬਣਾਈ ਜਾਂਦਾ।
ਸ਼ਾਹ ਜਹਾਂ ਤੇ ਤਰਾਸ ਨਾ ਪਾਵੇ,
ਅਸੀਂ ਕੋਈ ਮਾੜੇ ਮੋਟੇ ਥੋੜੇ ਆ, ਸ਼ਾਹਜਹਾਨ ਰੁਸਤਮ ਰਾਏ ਦਾ ਮੈਂ ਰੁਸਤਮ ਰਾਏ ਕਾਜੀ ਸ਼ਾਹਜਹਾਨ ਦਾ ਸ਼ਾਹੀ ਕਾਜੀ ਹੈ। ਕਹਿੰਦੇ ਇਸ ਤਰ੍ਹਾਂ ਉਹਨੂੰ ਤੂੰ ਉਹਦਾ ਕੋਈ ਭੇਤ ਨੀ ਜਾਣਦਾ, ਤੂੰ ਪਤਾ ਨਹੀਂ ਹੈ ਉਹ ਕਿਹੋ ਜਿਹਾ ਪਾਤਸ਼ਾਹ।
ਇੱਕ ਬੇਰ ਕਹਿ ਕਰ ਹਰ ਹਜ਼ਰਤ ਨਾਲ,
ਇੱਕ ਵਾਰੀ ਪਰ ਪਾਤਸ਼ਾਹ ਸ਼ਾਹਜਹਾਂ ਦੇ ਨਾਲ ਮੈਂ ਬਚਨ ਕਹਿ ਲੈਣਾ ਹੈ।
ਲੈ ਹੋ ਬਨ ਦਮਾਮ ਤਿਸ ਕਾਲ,
ਜਿਸ ਵੇਲੇ ਪਾਤਸ਼ਾਹ ਨੂੰ ਮੈਂ ਕਹਿ ਦਿੱਤਾ ਮੈਂ ਤਾਂ ਗੁਰੂ ਦਾ ਜਵਾਈ ਬਣ ਕੇ ਕਹਿੰਦੇ 10,000 ਰੁਪਇਆ ਲੈ ਲੂੰਗਾ।
ਕੌਣ ਅਰਹੈ ਸਭ ਡਰ ਹੈ ਮਹਾਨਾ,
ਕਿਹੜਾ ਕਹਿੰਦੇ ਤੂੰ ਡਰੇ ਅੜੇਗਾ ਕਿ ਗੁਰੂ ਹਰਗੋਬਿੰਦ ਸਾਹਿਬ ਅੜਨਗੇ ਉਹਦੇ ਅੱਗੇ, ਸਭ ਪਾਤਸ਼ਾਹ ਤੋਂ ਡਰਦੇ।
ਤਤ ਛਿਨ ਦੈ ਹੈ ਦਰਬ ਬਿਰਾਨਾ,
ਦੇਖ ਲੋ ਜਦੋਂ ਮੈਂ ਸ਼ਾਹਜਹਾਂ ਕੋਲ ਗੱਲ ਕਰ ਦਿੱਤੀ ਜਿਹੜਾ ਇਹ ਬਿਰਾਨਾ ਕੀ ਕੌਡੀ ਕੌਡੀ ਧਨ ਮੇਰਾ ਗਿਣ ਕੇ ਉਹ ਦੇ ਦੇਣਗੇ। ਬਰਾਨਾ ਦਾ ਸਰ ਪਾਠ ਬੇਗਾਨਾ ਵੀ ਹੈ, ਜਿਹੜਾ ਮੇਰਾ ਬੇਗਾਨ ਪਾਪ ਬੇਗਾਨਾ ਮੇਰਾ ਬਣਦਾ ਰੁਪਈਆ ਤੁਸੀਂ ਝਟਪਟ ਕਹਿੰਦੇ ਗਿਣਕੇ ਦੇ ਦਿਓਗੇ ਬਿਰਾਨਾ ਦਾ ਅਰਥ ਕੌਡੀ ਹੁੰਦਾ ਹੈ ਵੀ ਕੌਡੀ ਕੌਡੀ ਗਿਣਕੇ ਤੁਸੀਂ ਇਹ ਧਨ ਦੇ ਦਿਓਗੇ ਜਦੋਂ ਮੈਂ ਪਾਤਸ਼ਾਹ ਨੂੰ ਕਹਿੰਦਾ ਜਵਾਈ ਬਣ ਕੇ ਲੈ ਲੂੰਗਾ।
ਸੁਣ ਬ੍ਰਿਧ ਪਾਖੇ ਉਹ ਸਹਿਜ ਸੁਭਾਅ।
ਹੁਣ ਬਾਬਾ ਬੁੱਢਾ ਸਾਹਿਬ ਜੀ ਕੇ ਘੱਟ ਸੀ ਜਦੋਂ ਕਿਹਾ ਵੀ ਇਹ ਮੈਂ ਗੁਰੂ ਕਾ ਜਵਾਈ ਬਣ ਕੇ ਲਹੂੰਗਾ। ਗੁਰੂ ਬਾਬਾ ਬੁੱਢਾ ਸਾਹਿਬ ਨੇ ਸੁਣਾ ਕੇ ਫਿਰ ਸੱਚ ਹੀ ਕਹਿ ਦਿੱਤਾ
ਤੁਮਰੇ ਗੁਰ ਦਮਾਮ ਦਮਾਦ ਬਣ ਜਾਏ।
ਲੱਗਾ ਕਾਜੀ ਸੁਣ ਲਾ ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਜਵਾਈ ਬਣ ਜਾਣਗੇ
ਤੋ ਕੈਸੇ ਧਨ ਲੈ ਬੋ ਤਰੇ।
ਫੇਰ ਬਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੋਂ ਜਿਹੜਾ ਰੁਪਈਆ ਤੂੰ ਕਿਵੇਂ ਲੈਣਾ ਕਰੇਗਾ ਜਦੋਂ ਜਵਾਈ ਤਾਂ ਗੁਰੂ ਬਣ ਗਏ ਤੇਰੇ।
ਅਰਪਨ ਨਿਜ ਤਨ ਜਾ ਕੋ ਕਰੇ।
ਰੁਪਈਏ ਲੈਣੇ ਤਾਂ ਕਿਧਰੇ ਰਹਿ ਗਏ ਕਹਿੰਦੇ ਜਿਹੜੀ ਆਪਣੀ ਲੜਕੀ ਉਹ ਵੀ ਤੂੰ ਸਤਿਗੁਰੂ ਨੂੰ ਕਹਿੰਦੇ ਭੇਟਾ ਕਰੇਗਾ ਨਾਲ ਹੀ ਮੱਥੇ ਟੇਕੇ।
ਯਾ ਤੇ ਗਤ ਸਭ ਜਾਨੀ ਜਾਤ
ਕਰਕੇ ਕਹਿੰਦੇ ਖੁਦਾ ਵੱਲੋਂ ਜਿਹੜੀ ਗੱਲ ਹੈ ਨਾ ਰੀਤੀ ਮਰਿਆਦਾ ਹਾਲਤ ਹੀ ਜਾਣੀ ਜਾਂਦੀ ਹੈ।
ਤੋਹੇ ਨਾ ਬਣੈ ਲੇਨ ਬਖਿਆਤ।
ਪ੍ਰਗਟੀ ਗੱਲ ਮੈਂ ਕਹਿ ਦਿੰਦਾ ਵੀ 10,000 ਰੁਪਇਆ ਤੈਨੂੰ ਤਾਂ ਲੈਣਾ ਬਣਦਾ ਨੀ, ਤੂੰ ਤਾਂ ਲੈ ਨੀ ਸਕੇਗਾ।
ਹੁਣ ਹਾਰ ਕੋ ਮੇਟੈ ਕੋ ਕੌਣ।
ਖੁਦਾ ਦੀ ਹੁਣ ਹਾਰ ਨੇਤ ਭਾਵੀ ਲਿਖੀ ਉਹਨੂੰ ਕੌਣ ਕੀ ਮੇਟ ਸਕਦਾ, ਤੂੰ ਮੇਟ ਸਕਦਾ ਕਿ ਮੈਂ ਮੇਟਾਂਗਾ।
ਇਮ ਕਹਿ ਬ੍ਰਿਧ ਨੇ ਠਾਨੀ ਮੌਨ।
ਇਸ ਤਰ੍ਹਾਂ ਦੀ ਗੱਲ ਕਹਿ ਕੇ ਨਾ ਬਾਬਾ ਬੁੱਢਾ ਸਾਹਿਬ ਨੇ ਚੁੱਪ ਧਾਰਨ ਕਰ ਲਈ, ਕੁਝ ਨੀ ਕਿਹਾ।
ਕਾਜੀ ਜਰ ਬਾਰ ਕਹਿ ਉੱਠ ਗਯੋ।
ਕਾਜੀ ਨੂੰ ਜਦੋਂ ਬਾਬੇ ਬੁੱਢੇ ਨੇ ਕਿਹਾ ਵੀ ਜਦੋਂ ਮਹਾਰਾਜ ਤੇਰੇ ਜਵਾਈ ਬਣ ਕੇ ਕਿਵੇਂ ਰੁਪਈਏ ਲਏਗਾ ਤਾਂ ਲੜਕੀ ਦੇਗਾ, ਤੇ ਸਰ ਮਚ ਗਿਆ।
ਵਚਨ ਕਠੋਰ ਉਚਾਰਤ ਭਯੋ।
ਆ ਫਿਰ ਬੜੇ ਕਰੜੇ ਜੇ ਲਫ਼ਜ਼ ਕਾਜੀ ਕਹਿਣ ਲੱਗਿਆ ਗੁੱਸੇ ਵਿਚ ਆ ਕੇ।
ਗੁਰ ਸੋ ਮਿਲ ਕੇ ਅਬ ਇਕ ਬਾਰ
ਲੈ ਬਾਬੇ ਬੁੱਢੇ ਸੁਣ ਲੈ, ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਾਂਗਾ।
ਜੇ ਨਾ ਦਰਬ ਦੇ ਕਰੋ ਪੁਕਾਰ।
ਗੁਰੂ ਹਰਗੋਬਿੰਦ ਸਾਹਿਬ ਨੇ 10,000 ਰੁਪਇਆ ਨਾ ਨਾ ਦਿੱਤਾ, ਮੈਂ ਸ਼ਾਹਜਹਾਂ ਕੋਲ ਜਾ ਕੇ ਫਰਿਆਦ ਕਰ ਦਿਆਂਗਾ, ਸ਼ਿਕਾਇਤ ਲਾ ਦਿਆਂਗਾ।
ਦੋਹਰਾ ਕਾਜੀ ਅਰ ਬ੍ਰਿਧ ਬਾਦ ਕੋ।
ਇੱਧਰ ਜੋ ਕਾਜੀ ਨੇ ਝਗੜਾ ਕੀਤਾ ਤੇ ਉਧਰੋਂ ਬਨਾਸ ਵਾਰ ਕੇ ਬਾਬਾ ਬੁੱਢਾ ਸਾਹਿਬ ਨੇ ਉੱਤਰ ਦਿੱਤਾ ਹੈ ਜਿਹੜਾ ਝਗੜਾ ਜਾ ਹੈ।
ਸੁਣਿਓ ਗੁਰੂ ਨਿਜ ਸਰੋਨ।
ਗੁਰੂ ਹਰਗੋਬਿੰਦ ਸਾਹਿਬ ਜੀ ਪਣਗ ਅੰਦਰ ਵਿਰਾਜੇ ਹੋਏ ਹੈ ਤੇ ਕੰਨਾਂ ਵਿਚ ਸੁਣ ਲਿਆ ਹੈ।
ਅਤ ਸੁਚਿੰਤ ਚਿਤ ਮੈਂ ਭਏ।
ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਜਾ ਸੁਣ ਕੇ ਤੇ ਬੜੇ ਚਿੰਤਾ ਸਹਿਤ ਸਤਿਗੁਰੂ ਜੀ ਹੋ ਗਏ।
ਬੈਠੇ ਅੰਤਰ ਮਾਨ।
ਆਪਣੇ ਪਣਗ ਦੇ ਅੰਦਰ ਕਹਿੰਦੇ ਤੰਬੂ ਦੇ ਅੰਦਰ ਬੈਠੇ ਹੋਏ ਹੈ ਚੁੱਪ ਚੁਪਾਤੇ।
ਚੌਪਈ ਇਹ ਕਿਆ ਬ੍ਰਿਧ ਮੁਖ ਬਾਕ ਬਖਾਨਾ।
ਮਹਾਰਾਜ ਚੁੱਪ ਕੀਤੇ ਵਿਚਾਰਦੇ ਵੀ ਬਾਬਾ ਬੁੱਢਾ ਸਾਹਿਬ ਨੇ ਦਰਵਾਜੇ ਵਿਚ ਬੈਠਿਆਂ ਬੈਠਿਆਂ ਕੀ ਬਚਨ ਕੱਢ ਮਾਰਿਆ।
ਕਾਜੀ ਕੋ ਦਮਾਦ ਬਮੁਜ ਠਾਨਾ।
ਸਾਨੂੰ ਆ ਜਿਹੜਾ ਕਾਜੀ ਦਾ ਕਹਿੰਦੇ ਦਵਾਈ ਬਣਾ ਦਿੱਤਾ।
ਜਾਗਰਤ ਲਰਤ ਸਕ੍ਰੋਧ ਉਪਾਇਓ।
ਕਹਿੰਦੇ ਕਾਜੀ ਚੜਦਾ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕ੍ਰੋਧ ਕਰ ਲਿਆ।
ਹਮ ਬੈਠੇ ਕਹੋ ਸਰਾਪ ਅਲਾਇਓ।
ਸਾਨੂੰ ਬੈਠਿਆਂ ਬਿਠਿਆਂ ਵਿਚੇ ਲਪੇੜ ਦਿੱਤਾ, ਸਰਾਪ ਦੇ ਦਿੱਤਾ ਵੀ ਮੁਸਲੀ ਲਿਆਉਣੀ ਪਊਗੀ ਤੁਹਾਨੂੰ ਕਰੇ।
ਅਸਮੰਜਸ ਹਮ ਕੋ ਵੱਡ ਪਏ।
ਸਾਡੇ ਵਾਸਤੇ ਬਹੁਤ ਕਹਿੰਦੇ ਗੱਲਾਂ ਹੋ ਗਈ।
ਜੇ ਦਬਾਦ ਕਾਜੀ ਬਣ ਗਏ।
ਬਾਬਾ ਬੁੱਢਾ ਸਾਹਿਬ ਦੇ ਬਚਨ ਕਹਿਣ ਸਾਰਾ ਰੁਸਤਮ ਰਾਏ ਕਾਜੀ ਦੇ ਅਸੀਂ ਵੀ ਜੁਆਈ ਬਣ ਗਏ।
ਜਗ ਆਪ ਜਸ ਪਸਰੈ ਜਹ ਕਹਾ।
ਸਾਡਾ ਸੰਸਾਰ ਦੇ ਜਿੱਥੇ ਕਿਸੇ ਅਪਜਸ ਫੈਲੇਗਾ ਬਦਨਾਮੀ ਭੰਡੀ ਪ੍ਰਚਾਰ ਹੋਵੇਗਾ।
ਕਹਿ ਸਿੱਖ ਇਹ ਕੀ ਨਸ ਕਹਾ।
ਸੱਗੀ ਕਹਿਣਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆ ਕੀ ਕਾਰਾ ਕਰਿਆ।
माता सुनत कहे क्या बैन।
जो माता गंगा जी पुछन लगे या तुसी की करके आए ते फिर असी की बचन कहांगे।
पिख जोगता किस हो न चैन।
जिवे बाबा बुढ़ा साहब ने बचन कढ़ रहे है जे सच्चा करदा अजोग जी गल हो जाएगी, किसे नु भी शांति नहीं आऊगी, सारे घबराहट विच आ जाणगे।
क्या हम कर है न बन है उपाय।
गुरु हरगोबिंद साहिब जी विचार रहे भी हुण असीं की करिए, बाबा बुढ़ा साहिब ने बचन कढ मारिया, उपराला हीला किवें बनूंगा।
सब जग में है आप बाद चलाए।
जे हुण बाबा बुढ़ा साहिब दा बचन सच कर लिया ते सारे संसार दे विच भंडी प्रचार शुरू हो जाएगा।
आस चेतवत चेतकार थेर लोचन।
महाराज ने नेत्र जे टिकाए हुए है ते चित विच बड़िया चितवनी कर रहे सोचा सोच रहे।
पए सोच बस सोच विमोचन।
जो गुरु हरगोबिंद साहिब बाकी जीवानियां सोचा फिकरां नूं कट्टण वाले अज आप सोच चिंता दे बस हो रहे है, सोच रहे भी की करांगे।
दोह दिश ते आतशै कठ नाई।
सोच रहे भी दोहां पासियां तो बड़ी उखियाई है सख्ताई है।
केह त्याग है केह कर है बना।
ਕਿਹੜੀ ਗੱਲ ਨੂੰ ਛੱਡੀਏ ਤੇ ਕਿਹੜੀ ਗੱਲ ਨੂੰ ਬਣਾ ਸਵਾਰ ਕੇ ਮੰਨਣਾ ਕਰੀਏ।
ਉਤੇ ਅਮੇਲ ਤੁਰਕਨੀ ਲਿਆਵਨ।
ਉਧਰ ਜਿਹੜਾ ਗੁਰੂ ਘਰ ਦੇ ਵਿਚ ਕਹਿੰਦੇ ਮੁਸਲਮਾਨੀ ਨੂੰ ਲੈ ਆਉਣਾ, ਇਹ ਵੀ ਅਮੇਰ ਜੀ ਗੱਲ ਹੈ, ਇਹ ਵੀ ਯੋਗ ਜੀ ਗੱਲ ਹੈ।
ਇਤ ਵੱਡ ਸਿੱਖ ਕੋ ਵਾਕ ਹਟਾਵਨ।
ਇਧਰ ਹੁਣ ਬਾਬਾ ਬੁੱਢਾ ਸਾਹਿਬ ਨੇ ਬਚਨ ਕੱਢ ਦਿੱਤਾ ਵੀ ਕਾਜੀ ਆ, ਜੇ ਗੁਰੂ ਤੇਰੇ ਜਵਾਈ ਬਣ ਗਏ ਫਿਰ ਤੂੰ ਰੁਪਈਏ ਕਿਵੇਂ ਲੈਗਾ, ਤੈਨੂੰ ਤਾਂ ਕੋਲੋਂ ਹੋਰ ਦੇਣੇ ਪੈਣਗੇ।
ਜਿਨ ਕੇ ਬਚਨ ਸੰਗ ਹਮ ਜਨਮੇ।
ਗੁਰੂ ਮਹਾਰਾ ਵਿਚਾਰਦੇ ਹੈ ਜਿਸ ਬਾਬਾ ਬੁੱਢਾ ਸਾਹਿਬ ਦੇ ਬਚਨ ਕਹਿਣ ਕਰਕੇ ਸਾਡਾ ਅਵਤਾਰ ਇਸ ਸੰਸਾਰ ਵਿਚ ਹੋਇਆ ਹੈ।
ਜਿਨ ਕੋ ਕਹਿਓ ਪ੍ਰਧਾਨ ਸੁਰਨ ਮੈਂ।
ਜਿਸ ਬਾਬਾ ਬੁੱਢਾ ਸਾਹਿਬ ਦਾ ਕਿਹਾ ਹੋਇਆ ਜਿਹੜਾ ਬਚਨ ਹੈ ਦੇਵਤਿਆਂ ਵਿਚ ਵੀ ਪ੍ਰਧਾਨ ਹੈ, ਮੰਨਿਆ ਜਾਂਦਾ ਹੈ।
ਜਿਸ ਕੇ ਕਹੇ ਅਚਲ ਚਲ ਪਰੈ।
ਜਿਸ ਬਾਬਾ ਬੁੱਢਾ ਸਾਹਿਬ ਦੇ ਬਚਨ ਕਹਿਣੇ ਕਰਕੇ ਜਿਹੜੇ ਕੋਈ ਅਚਲ ਹਨ ਉਹ ਵੀ ਚੱਲ ਪੈਂਦੇ ਹਨ, ਹਿੱਲ ਜਾਂਦੇ
ਹੈ। ਸਦਾ ਗਤ ਸੇ ਸਭ ਥੇਰੇ।
ਜਿਹੜੇ ਹਮੇਸ਼ਾ ਰਾਤ ਦਿਨ ਚਲੇ ਜਾਂਦੇ ਹਨ ਬਾਬਾ ਬੁੱਢਾ ਕਹਿ ਜਾਣ, ਉਹ ਸਾਰੇ ਟਿਕ ਜਾਂਦੇ, ਹਿਲਦੇ ਹੀ ਨਹੀਂ।
ਕੌਣ ਸਮਰੱਥ ਕਰਹਿ ਬਚ ਮੇਟਨ।
ਸਾ ਦੁਨੀਆਂ ਵਿਚ ਕੌਣ ਤਾਕਤਵਰ ਹੈ ਜੋ ਬਾਬਾ ਬੁੱਢਾ ਸਾਹਿਬ ਦੇ ਬਚਨ ਕਹੇ ਨੂੰ ਮੇਟ ਦੇਵੇ।
ਖਸ਼ਟ ਗੁਰਨ ਸੋ ਹਿਤਕਾਰ ਭੇਟਨ।
ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ, ਸਤਿਗੁਰੂ ਅਰਜਨ ਦੇਵ ਜੀ, ਹੁਣ ਸਾਡੇ ਤੱਕ ਇਨ੍ਹਾਂ ਕਹਿੰਦੇ ਮੇਲ ਮਿਲਾਪ ਹੋਇਆ, ਇਨ੍ਹਾਂ ਦੇ ਦਰਸ਼ਨ ਇਨ੍ਹਾਂ ਨੇ ਕੀਤੇ ਹੈ।
ਕਹਿ ਬਚ ਕੋ ਸੱਸ ਸੂਰਜ ਰੋਕੈ।
ਬਾਬਾ ਬੁੱਢਾ ਸਾਹਿਬ ਤਾਂ ਐਸੇ ਬਲੀ ਹੈ ਜੇ ਬਚਨ ਕਹਿਣ ਦੇਣ ਚੰਦਰਮਾ ਸੂਰਜ ਨੂੰ ਆਕਾਸ਼ ਵਿਚ ਚੜ੍ਹਨੋਂ ਰੋਕ ਸਕਦੇ।
ਜਿਸ ਬਾਰ ਸਰਾਪ ਬੀਚ ਤ੍ਰਈ ਲੋਕੈ।
ਜਿਸ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਬਾਰ ਹੈ ਜਾਂ ਸਰਾਪ ਦਿੱਤਾ ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ।
ਬ੍ਰਿਧ ਹਰ ਸੇਵ ਸੁਣ ਕੇ ਬਾਰ ਸਰਾਪ।
ਇਸ ਤਰ੍ਹਾਂ ਬ੍ਰਹਮਾ ਵੀ, ਵਿਸ਼ਨੂੰ ਵੀ, ਸ਼ਿਵ ਜੀ ਵੀ, ਮੁਨੀ ਵੀ ਕਹਿੰਦੇ ਜਿਹੜੇ ਸਰਾਪ ਦੇ ਬਚਨ ਹੈ।
ਮੇਟ ਨ ਸਕੈ ਧਾਰ ਲੈ ਆਪ।
ਕਹਿੰਦੇ ਆਪ ਕਹਿੰਦੇ ਧਾਰਨ ਕਰ ਲੈਂਦੇ ਹੈ ਤੇ ਮੇਟ ਨਹੀਂ ਸਕਦੇ।
ਸੋ ਹਮ ਨਿਫਲ ਕਰਹਿ ਆਪ ਕੈਸੇ।
ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਨਿਕਲ ਗਿਆ, ਉਹਨੂੰ ਅਸੀਂ ਕਿਵੇਂ ਨਿਸ਼ਫਲ ਕਰੀਏ।
ਹੈ ਬਡਨ ਮਿਰ ਜਾਦਾ ਐਸੇ।
ਪਹਿਲਾਂ ਵੀ ਜਿਹੜੇ ਵੱਡੇ ਵੱਡੇ ਹੋਏ ਉਹਨਾਂ ਦੀ ਮਰਜ਼ਾਦਾ ਐਸੇ ਹੀ ਹੈ ਵੀ ਉਹ ਆਪਣਿਆਂ ਪਿਆਰਿਆਂ ਦੇ ਬਚਨਾਂ ਨੂੰ ਮੰਨਦੇ ਰਹੇ।
ਰਾਮ ਚੰਦ ਮਾਨਿਓ ਬਰ ਆਈ।
ਦੇਖ ਲੋ ਰਾਮ ਚੰਦਰ ਜੀ ਨੇ ਵੀ ਜਿਹੜਾ ਮੱਲੋ ਮੱਲੀ ਜਿਹੜਾ ਬਚਨ ਹੈ 12 ਸਾਲ ਦਾ ਵਨਵਾਸ ਮੰਨੀ ਲਿਆ ਸੀ।
ਸਦਨ ਰਾਖਸ਼ਨ ਸੀ ਪੁਚਾਈ।
ਆਸਵਾ ਜਿਹੜਾ ਬਚਨ ਬਰਿਆਈ ਮੱਲੋ ਮੱਲੀ ਨਾਰਦ ਮੁਨੀ ਦਾ ਮੰਨਿਆ ਸੀ ਵੀ ਆਪਣੀ ਜਿਹੜੀ ਘਰ ਵਾਲੀ ਸੀਤਾ ਉਹ ਰਾਖਸ਼ਾਂ ਦੇ ਘਰ ਪਹੁੰਚਾ ਦਿੱਤੀ ਸੀ। ਆਵ ਰੌਣ ਦੇ ਘਰ ਚਲੀ ਗਈ ਸੀ।
ਖੁਦੀ ਅਚੋ ਅਜੋਗ ਅਜਸ ਕੋ ਮੂਲ।
ਰਾਮ ਚੰਦਰ ਲਈ ਜਿਹੜੀ ਗੱਲ ਸੀ ਕਹਿੰਦੇ ਅਜੋਗ ਜੀ ਸੀ, ਇਹ ਕਹਿੰਦੇ ਅਜਸ ਦਾ ਮੁੜ ਸੀ, ਬਦਨਾਮੀ ਦਾ ਮੁੜ ਸੀ।
ਤੋ ਸਰਾਪ ਕੇ ਭੇ ਅਨੁਕੂਲ।
ਰਾਮ ਚੰਦਰ ਜੀ ਜੋ ਨਾਰਦ ਜੀ ਨੇ ਭਗਵਾਨ ਵਿਸ਼ਨੂੰ ਨੂੰ ਸਰਾਪ ਦਿੱਤਾ ਸੀ, ਉਹਦੇ ਕਹਿੰਦੇ ਇਸ ਤਰ੍ਹਾਂ ਅਨੁਸਾਰੀ ਹੋਏ।
ਮਾਨਿਓ ਕ੍ਰਿਸ਼ਨ ਸਰਾਪ ਦੁਰਵਾਸਾ।
ਫਿਰ ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਗੁਰੂ ਦੁਰਵਾਸਾ ਦਾ ਜਿਹੜਾ ਸਰਾਪ ਦਿੱਤਾ ਸੀ ਉਹ ਵੀ ਮੰਨ ਲਿਆ ਸੀ। ਜਦੋਂ ਜਦੋਂ ਜੇ ਇਕੱਠੇ ਹੋ ਕੇ ਇੱਕ ਵਾਰੀ ਇੱਕ ਬੱਚੇ ਨੂੰ ਕੋਈ ਲੜਕੀਆਂ ਵਾਲੇ ਕੱਪੜੇ ਜੇ ਪੁਆ ਕੇ ਤੇ ਢਿੱਡ ਤੇ ਬਾਟੀ ਜੀ ਬੰਨ ਕੇ ਤੇ ਇਸ ਤਰ੍ਹਾਂ ਦੇ ਉਹ ਲੈ ਕੇ ਗਏ ਸੀ ਵੀ ਜਿਵੇਂ ਕੋਈ ਨੂੰ ਲੜਕੀ ਨੂੰ ਬੱਚਾ ਹੋਣ ਵਾਲਾ ਹੋਵੇ। ਜਾ ਕੇ ਦਰਵਾਸਾ ਨੂੰ ਇਹ ਬੱਚੇ ਕਹਿਣ ਲੱਗੇ, ਦੱਸੋ ਜੀ ਤੁਸੀਂ ਕ੍ਰਿਸ਼ਨ ਭਗਵਾਨ ਦੇ ਗੁਰੂ ਹੋ, ਇਹ ਲੜਕੀ ਦੇ ਪੇਟ ਵਿੱਚੋਂ ਕੀ ਪੈਦਾ ਹੋਏਗਾ, ਲੜਕੀ ਹੋਊਗੀ ਲੜਕਾ ਹੋਊਗਾ। ਪਹਿਲਾਂ ਤਾਂ ਦਰਵਾਸ਼ਾ ਨੇ ਕਿਹਾ ਵੀ ਤੁਸੀਂ ਬੱਚੇ ਹੈ, ਬੱਚਿਆਂ ਨਾਲ ਇਹੋ ਜਿਹੀਆਂ ਗੱਲਾਂ ਕਰੀਦੀਆਂ ਹੁੰਦੀਆਂ, ਸਿਆਣਿਆਂ ਕੋਲ ਇਹੋ ਜਿਹੀਆਂ ਬੇਸਮਝੀ ਦੀਆਂ ਗੱਲਾਂ ਨਹੀਂ ਆਖੀ, ਇਸ ਨੇ ਚਲੇ ਜਾਓ। ਪਰ ਅੱਗੋਂ ਕਹਿਣ ਲੱਗੇ, ਐਵੇਂ ਤੁਸੀਂ ਕ੍ਰਿਸ਼ਨ ਭਗਵਾਨ ਦੇ ਗੁਰੂ ਬਣੇ ਬੈਠੇ ਹੋ, ਇੰਨੀ ਗੱਲ ਵੀ ਨਹੀਂ ਦੱਸ ਸਕਦੇ, ਦੱਸ ਦਿਓ ਵੀ ਲੜਕੀ ਹੋਊ ਪੇਟ ਤੋਂ ਕਿ ਲੜਕਾ ਹੋਊਗਾ। ਜਦੋਂ ਨਾ ਹੀ ਹਟੇ ਫਿਰ ਦਰਵਾਸਾ ਗੁੱਸੇ ਵਿੱਚ ਆ ਗਿਆ, ਕਹਿੰਦੇ ਲੈ ਸੁਣ ਲਓ ਧਿਆਨ ਨਾਲ, ਉਹ ਪੈਦਾ ਹੋਊ ਜਿਹੜਾ ਸਾਡਾ ਸਾਰਿਆਂ ਦਾ ਫਾਹਾ ਵੱਢੂ, ਸਾਰਿਆਂ ਦੇ ਕੋਲ ਨਾਸ ਕਰੂਗਾ। ਸੋ ਇਸ ਤਰ੍ਹਾਂ ਕਹਿੰਦੇ ਦਰਵਾਸਾ ਨੇ ਬਚਨ ਜਿਹੜਾ ਕਿਹਾ ਸੀ ਉਸਨੂੰ ਕ੍ਰਿਸ਼ਨ ਜੀ ਨੇ ਖੜੇ ਮੱਥੇ ਮੰਨਿਆ। 56 ਕੁਲ ਜਦੋਂ ਨਾਸ ਹੋਏ ਵਿੱਚ ਉਹ ਜਿਹੜਾ ਉਹ ਪੇਟ ਦੀ ਬਾਟੀ ਜੀ ਬਣੀ, ਉਹ ਲੋਹੇ ਦਾ ਮੂਸਲ ਜਿਹਾ ਬਣ ਗਿਆ ਸੀ, ਉਹ ਪ੍ਰਭਾਸ ਖੇਤਰ ਤੇ ਕਸਾ ਕਸਾ ਕੇ ਫਿਰ ਥੋੜੀ ਜਿਹੀ ਉਹ ਡਲੀ ਜੀ ਰਹਿ ਗਈ ਸੀ। ਉਹ ਫਿਰ ਜਦੋਂ ਕ੍ਰਿਸ਼ਨ ਭਗਵਾਨ ਜੀ 56 ਕਰੋੜ ਜਾਦੋ ਮਰ ਗਏ, ਉਹ ਪ੍ਰਾਮ ਜਿਹਾ ਹੋ ਕੇ ਬਾਹਰ ਜੰਗਲ ਵਿੱਚ ਗੋਡੇ ਉੱਪਰ ਲੱਤਚੀ ਰੱਖ ਕੇ ਪਏ ਸਨ, ਤੇ ਉਹੀ ਜਿਹੜੀ ਉਹ ਲੋਹੇ ਦੀ ਕਣੀ ਜੀ ਮਾੜੀ ਜੀ ਬਚੀ ਸੀ, ਇਹ ਵੱਧ ਗੰਨੇ ਤੀਰ ਦੇ ਨਾਲ ਲਾਈ ਹੋਈ ਸੀ। ਤੇ ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਚਰਨ ਵਿੱਚ ਪਦਮ ਸੀ ਉਹ ਚਮਕ ਮਾਰਦਾ ਸੀ। ਬਦਕ ਨੂੰ ਉਪ ਲੱਗਾ ਗਿਆ ਵੀ ਹਰਨ ਦੀ ਅੱਖ ਹੈ, ਉਹ ਨਿਸ਼ਾਨਾ ਜਿਹਾ ਲੈ ਕੇ ਤੀਰ ਮਾਰਿਆ ਕ੍ਰਿਸ਼ਨ ਜੀ ਦੇ ਜਾ ਵਜਿਆ। ਉੱਥੇ ਫਿਰ ਹਾਏ ਹਾਏ ਹੋ ਗਈ। ਜਦੋਂ ਜਾ ਕੇ ਦੇਖਿਆ ਭਗਵਾਨ, ਕਹਿਣ ਲੱਗਾ ਜੀ ਬਹੁਤ ਵੱਡੀ ਭੁੱਲ ਹੋ ਗਈ। ਕਹਿੰਦੇ ਨਹੀਂ, ਤੇਰਾ ਕੋਈ ਬਸ ਨਹੀਂ ਹੈ, ਸਾਡੇ ਗੁਰੂ ਨੇ ਬਚਨ ਕਿਹਾ ਸੀ ਵੀ ਇਹ ਕੁੱਲ ਨਾਸ ਹੋਊਗੀ, ਇਸ ਕਰਕੇ ਬਹਾਨਾ ਬਣਿਆ ਹੈ, ਤੇ ਉਹ ਬਚਨ ਪੂਰਾ ਕਰਿਆ ਹੈ, ਤੂੰ ਐਸਾ ਨਾ ਕਰ। ਬਾਕੀ ਪਿਛਲੇ ਸਮੇਂ ਵਿੱਚ ਵੀ ਜਦੋਂ ਤ੍ਰਿਤੇ ਯੁੱਗ ਵਿੱਚ ਅਸੀਂ ਬਾਲੀ ਨੂੰ ਮਾਰਿਆ ਸੀ, ਓਹਲੇ ਹੋ ਕੇ ਮਾਰਿਆ ਸੀ, ਉਹਨੇ ਕਿਹਾ ਸਾਹਮਣੇ ਹੁੰਦਾ ਨਾ ਫਿਰ ਦੇਖ ਰਹੇ, ਉਹ ਵੀ ਤੂੰ ਉਹੀ ਬਾਲੀ ਹੈ, ਤੇਰਾ ਬਦਲਾ ਲਿਆ, ਤੇਰਾ ਪੂਰਾ ਹੋ ਗਿਆ, ਬਚਨ ਮੰਨਿਆ ਗਿਆ। ਇਸ ਕਰਕੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਰਹੇ ਵੀ ਦਰਵਾਸੇ ਗੁਰੂ ਦਾ ਜਿਹੜਾ ਬਚਨ ਹੈ ਕ੍ਰਿਸ਼ਨ ਜੀ ਨੇ ਮੰਨ ਲਿਆ ਸੀ, ਆਪ ਵੀ ਮਰੇ, 56 ਕੁਲ ਜਵਾਦੋ ਵੀ ਮਰਵਾ ਲਏ ਸਨ।
ਸਰਬ ਕੁਲੀ ਕੋ ਭਇਓ ਬਿਨਾਸ਼ਾ।
ਇਸ ਕਰਕੇ ਕਹਿੰਦੇ ਦਰਵਾਸਾ ਦੇ ਬਚਨ ਕਹਿਣੇ ਕਰਕੇ ਸਾਰੀ ਜਾਦੂ ਕੁਲ ਦਾ ਨਾਸ ਹੋਇਆ।
ਜਿਮ ਕਿਮ ਕਰ ਹੈ ਜਗਤ ਕੇ ਲੋਗ।
ਜਿਹੜੇ ਸੰਸਾਰ ਦੇ ਲੋਕ ਆ ਉਹ ਜਿਵੇਂ ਕਿਵੇਂ ਆਪ ਤੋਂ ਵੱਡਿਆਂ ਦਾ ਬਚਨ ਮੰਨਣਾ ਹੀ ਕਰਦੇ, ਕਬੂਲਣਾ ਕਰਦੇ।
ਜਾਣੈ ਸਕਲ ਅਜੋਗ ਕੇ ਜੋਗ।
ਜਾਣਦੇ ਐ ਵੀ ਇਹ ਅਜੋਗ ਗੱਲ ਹੈ, ਇਹ ਜੋਗ ਗੱਲ ਹੈ, ਪਰ ਉਹ ਭਾਵੇਂ ਜੋ ਮਰਜ਼ੀ ਹੋਵੇ ਉਹ ਮੰਨ ਲੈਂਦੇ ਹਨ।
ਬ੍ਰਹਮ ਗਿਆਨੀ ਕੀ ਹੋਏ ਸੱਚ ਬਾਨੀ।
ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਬ੍ਰਹਮ ਗਿਆਨੀ ਹੈ, ਇਸ ਕਰਕੇ ਇਹਨਾਂ ਦੀ ਗੱਲ ਕਹੀ ਤਾਂ ਸੱਚੀ ਹੋਣੀ ਹੀ ਹੋਣੀ।
ਇਹ ਮੇਰੇ ਯਾਦ ਨਹੀਂ ਕੀਨ ਸਹਾਨੀ।
ਜਿਹੜਾ ਵੀ ਬ੍ਰਹਮ ਗਿਆਨੀ ਹੁੰਦਾ ਹੈ ਉਹਦੀ ਬਾਣੀ ਸੱਚੀ ਹੁੰਦੀ, ਇਸ ਦੀ ਮਰਯਾਦਾ ਨੂੰ ਕਿਸੇ ਵੀ ਪਿੱਛੇ ਹੋ ਚੁੱਕੇ ਅਵਤਾਰ ਨੇ ਨਾਸ ਨਹੀਂ ਕੀਤਾ, ਮੰਨਿਆ ਹੈ।
ਚਹੀਤ ਹਮ ਕੋ ਭੀ ਆਬ ਕੈ ਐਸੇ।
ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਰਹੇ ਹੈ ਵੀ ਜਿਸ ਕਰਕੇ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਵਚਨ ਕਿਹਾ ਸਾਨੂੰ ਵੀ ਉਹ ਮੰਨਣਾ ਹੀ ਚਾਹੀਦਾ, ਜਿਵੇਂ ਕਿਵੇਂ।
ਬ੍ਰਿਧ ਕੇ ਬਾਕ ਸਫਲ ਹੋਏ ਜੈਸੇ।
ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਦੇ ਵਚਨ ਕਹੇ ਹੋਏ ਸਫਲ ਹੋ ਜਾਣ, ਪੂਰੇ ਹੋ ਜਾਣ।
ਮਾਤਾ ਆਦਿਕ ਜੇ ਵੱਡ ਹੈ।
ਚਲੋ ਮਾਤਾ ਗੰਗਾ ਜੀ ਇਸ ਤੋਂ ਆ ਲੈ ਕੇ ਹੋਰ ਜਿਹੜੇ ਗੁਰੂ ਘਰ ਦੇ ਮੁਖੀ ਮੁਖੀ ਸਿੱਖ ਸੇਵਕ ਹੈਗੇ।
ਸੁਣ ਕਰ ਹੈ ਕ੍ਰੋਧ ਸਭ ਸਹਿ।
ਸੁਣ ਕਰਕੇ ਬੜਾ ਕ੍ਰੋਧ ਕਰਨਗੇ, ਚਲੋ ਔਖੇ ਸੌਖੇ ਸਾਰਾ ਸਹਾਰਾਂਗੇ।
ਕਾਨੇ ਗਿਆਨੀ ਕੋ ਸਹਿ ਸਰਾਪ।
ਦੇਖ ਲੋ ਕਾਨੇ ਗਿਆਨੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਚਨ ਕਹਿ ਦਿੱਤਾ ਸੀ,
ਹਮਰੇ ਪਿਤਾ ਲਹਿਓ ਦੁਖ ਆਪ।
ਲੋ ਕਹਿੰਦੇ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਰੀਰ ਤੇ ਸਾਰਾ ਦੁੱਖ ਲੈ ਲਿਆ ਸੀ।
ਪ੍ਰਾਨ ਹਾਨ ਜਿਸ ਤੇ ਕਰ ਦੀਨੇ।
ਜਿਸ ਬਚਨ ਨੂੰ ਪੂਰਾ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸਵਾਸ ਵੀ ਦੇ ਦਿੱਤੇ।
ਜਸ ਆਪ ਜਸ ਕੁਛ ਨਹਿ ਮਨ ਚੀਨੇ।
ਸਾਡਾ ਜਸ ਹੋਊਗਾ ਕਿ ਭੰਡੀ ਪ੍ਰਜਾਰ ਹੋਊਗਾ, ਤੇ ਗੁਰੂ ਮਹਾਰਾਜ ਨੇ ਮਨ ਵਿਚ ਕੋਈ ਜਾਣਿਆ ਨਹੀਂ ਸੀ, ਉਹ ਬਚਨ ਨੂੰ ਮੰਨਿਆ।
ਇਤਿਆਦਿਕ ਗਨ ਸਿਮਰ ਪ੍ਰਸੰਗ।
ਇਸ ਤੋਂ ਹਾਲ ਕਿ ਪਿੱਛੇ ਜੋ ਕੋਈ ਹੋ ਚੁੱਕੇ ਆ ਬਚਨ ਬਿਲਾਸ ਸ਼ਰਾਬ ਵਰਦੇ, ਉਹਨਾਂ ਨੂੰ ਚੇਤੇ ਕਰਕੇ
ਰਹੇ ਵਿਚਾਰਤ ਬਹੁ ਚਿੱਤ ਸੰਗ।
ਆਪਣੇ ਚਿੱਤ ਦੇ ਨਾਲ ਕਾਫੀ ਸਮਾਂ ਗੁਰੂ ਮਹਾਰਾਜ ਅੰਦਰ ਬੈਠੇ ਸੋਚਦੇ ਵਿਚਾਰਦੇ ਰਹੇ।
ਮੁਸਕਾਵਤ ਮੁਖ ਨਿਕਸੇ ਬਾਹਰ।
ਗੁਰੂ ਮਹਾਰਾਜ ਥੋੜਾ ਥੋੜਾ ਹੱਸਦੇ ਹੱਸਦੇ ਕਹਿੰਦੇ ਤੰਬੂ ਤੋਂ ਬਾਹਰ ਆ ਗਏ।
ਬ੍ਰਿਧ ਜੀ ਕਹੋ ਕਰਿਓ ਕਿਆ ਜਾਹਰ।
ਸਾਰੇ ਹੱਸਦਿਆਂ ਹੱਸਦਿਆਂ ਕਿਹਾ ਬਾਬਾ ਬੁੱਢਾ ਸਾਹਿਬ ਜੀ ਅਪਰਤਾ ਕੀ ਲੋੜਾ ਮਾਰਤਾ।
ਉਚਿਤ ਅਨੁਚਿਤ ਨਾਰੇ ਦੇ ਵਿਚਾਰੀ।
ਦਰਵਾਜੇ ਕੇ ਬੈਠਿਆ ਹੈ ਵੀ ਜੋ ਕਿਹੜੀ ਗੱਲ ਹੈ, ਅਜੋਕ ਗੱਲ ਹੈ, ਹਿਰਦੇ ਵਿਚ ਮਾੜੀ ਮੋਟੀ ਵੀ ਨੀ ਤੁਸੀਂ ਵਿਚਾਰੀ।
ਝਗੜਤ ਕਾਜੀ ਸੰਗ ਉਚਾਰੀ।
ਝਗੜਾ ਕਰਦਿਆਂ ਕਰਦਿਆਂ ਕਾਜੀ ਦੇ ਨਾਲ ਪੁੱਠੀ ਜੀ ਗੱਲ ਕਹਿਤੀ ਤੁਸੀਂ।
ਕਿਮ ਕਰਨੀ ਹਮ ਕੋ ਬਨ ਆਵੇ।
ਇਹ ਬਾਬਾ ਬੁੱਢਾ ਸਾਹਿਬ ਜਿਹੜੀ ਪੁੱਠੀ ਜੀ ਗੱਲ ਕਹੀ ਏ ਸਾਨੂੰ ਸੱਚ ਕਰਨੀ ਭਲਾ ਬਣੀ ਕਿਵੇਂ ਬਣਿਆ ਏ।
ਤੁਮਰੇ ਸਮ ਬਡ ਕਹਾਂ ਅਲਾਵੇ।
ਤੁਸੀਂ ਬਚਨ ਕਿਹਾ ਜੇ ਅਸੀਂ ਹੁਣ ਪੂਰਾ ਕਰੀਏ ਫਿਰ ਤੁਹਾਡੇ ਵਰਗੇ ਸਾਨੂੰ ਕੀ ਕਹਿਣਗੇ, ਵੀ ਇਹ ਕੀ ਕਰਦੇ ਫਿਰਦੇ ਆ ਗੁਰੂ ਮਹਾਰਾਜ ਤੁਸੀਂ।
ਸੁਣ ਕਰ ਜੋਰ ਕਹਿਓ ਬ੍ਰਿਧ ਭਾਈ।
ਬਾਬਾ ਬੁੱਢਾ ਸਾਹਿਬ ਜੀ ਸਿਆਣੇ ਸੀ, ਹੱਥ ਜੋੜ ਕੇ ਕਿਹਾ ਸਤਿਗੁਰੂ ਜੀ
ਕਹੀ ਕਹੀ ਤਥਾ ਜਿਮ ਆਪ ਕਹਾਈ।
ਮਹਾਰਾਜ ਮੇਰੀ ਤਾਂ ਕੋਈ ਮਰਜ਼ੀ ਹੈ ਨੀ ਸੀ, ਇੱਛਾ ਹੀ ਨਹੀਂ ਸੀ, ਇਹ ਤਾਂ ਜਿਵੇਂ ਤੁਸੀਂ ਕਹਾਈ ਉਵੇਂ ਮੈਂ ਮੂੰਹ ਤੋਂ ਕਹਿਤੀ।
ਚਿਰੰਕਾਲ ਕੀ ਤਪ ਕੋ ਤਾਪਨ।
ਬਾਕੀ ਮਹਾਰਾਜ ਜਿਹੜੀ ਉਹ ਕਾਜੀ ਦੀ ਲੜਕੀ ਹੈ ਉਹ ਕੋਈ ਐਵੇਂ ਨੀ, ਉਹ ਬਹੁਤ ਜਨਮਾਂ ਤੋਂ ਲੈ ਕੇ ਬਹੁਤ ਸਮੇਂ ਤੋਂ ਤਪੱਸਿਆ ਕਰਦੀ ਚਲੀ ਆ ਰਹੀ ਹੈ।
ਅਬ ਭੀ ਹੋਇ ਨਾ ਆਪ ਕੋ ਪ੍ਰਾਪਤ।
ਮਹਾਰਾਜ ਤੁਸੀਂ ਪਰਮੇਸ਼ਰ ਰੂਪ ਪਰਮੇਸ਼ਰ ਨੂੰ ਮਿਲਣ ਵਾਸਤੇ ਤਪ ਕਰਦੀ ਹੈ, ਤੇ ਹੁਣ ਇਸ ਸਮੇਂ ਮਹਾਰਾਜ ਤੁਹਾਨੂੰ ਉਹ ਪ੍ਰਾਪਤ ਨਾ ਹੋਵੇ, ਤੁਹਾਡੇ ਨਾਲ ਆ ਕੇ ਮਿਲੇ ਨਾ, ਤੁਹਾਡੇ ਦਰਸ਼ਨ ਨਾ ਕਰੇ, ਤੁਹਾਡੀ ਹਜ਼ੂਰੀ ਵਿਚ ਨਾ ਰਹੇ।
ਕਿਸੂ ਦੋਸ਼ ਤੇ ਤਨ ਤੁਰ ਕਾਨੀ।
ਇਹ ਤਾਂ ਪਿਛਲੇ ਜਨਮ ਵਿਚ ਉਹ ਤਾਂ ਕੋਈ ਗੁਨਾਹ ਹੋ ਗਿਆ ਸੀ ਜਿਸ ਕਰਕੇ ਉਹਦਾ ਘਰ ਜਿਹੜਾ ਮੁਸਲਮਾਨਾਂ ਦੇ ਘਰ ਦੇ ਵਿਚ ਤੁਰਕਣੀ ਦੇ ਵਿਚ ਜਾਮੇ ਵਿਚ ਹੋ ਗਿਆ ਹੈ।
ਤੋ ਕਾਲ ਤੇ ਉਚਿਤ ਜਾਨੀ।
ਜਿਹੜੀ ਪਿਛਲੇ ਜਾਮਾਂ ਵਿਚ ਉਹਨੇ ਘਾਲਣਾ ਤਪੱਸਿਆ ਕੀਤੀ ਉਹਦੇ ਕਰਕੇ ਤਾਂ ਤੁਹਾਡੇ ਘਰੇ ਆਉਣ ਯੋਗ ਹੀ ਹੈ, ਤੁਹਾਡੀ ਹਜ਼ੂਰੀ ਵਿਚ ਰਹਿਣ ਯੋਗ ਹੀ ਹੈ। ਜਿਵੇਂ ਮਰਦਾਨਾ ਵੀ ਪਿਛਲੇ ਜਨਮ ਦਾ ਰਿਖੀ ਸੀ ਤਪੀ ਸੀ, ਜੋ ਜੰਗਲ ਵਿਚ ਸੀ ਇਹ ਬਿਮਾਰ ਜਿਹਾ ਹੋ ਗਿਆ ਸੀ, ਕਿਸੇ ਨੇ ਕਹਿੰਦੇ ਅੰਤ ਦੇ ਸਮੇਂ ਵੱਲੋਂ ਮੱਲੀ ਨੂੰ ਸ਼ਰਾਬ ਪਿਆ ਤੀ ਸੀ, ਹੁਣ ਤਾਂ ਆਪੇ ਪੀ ਪੂਈ ਜਾਂਦੇ ਨਾ, ਉਹ ਜ਼ਬਰਦਸਤੀ ਕਿਸੇ ਨੇ ਵੀ ਚਲੋ ਠੰਡ ਠੁੰਡ ਲੱਗੀ ਹੈ ਤੇ ਉਹ ਪੁਲਪਲੇ ਕੇ ਕੁਆ ਸੀ ਤੇ ਉਮਰ ਦਾ ਇਹਦਾ ਫਿਰ ਸਰੀਰ ਛੁੱਟ ਗਿਆ ਸੀ, ਉਹ ਸ਼ਰਾਬ ਕਰਕੇ ਫਿਰ ਮਰਦਾਨਾ ਮੁਸਲਮਾਨ ਹੋ ਕੇ ਜਮਿਆ ਤਪੀ ਪਰ ਤਪੱਸਿਆ ਦਾ ਫਲ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਹਜੂਰੀ ਵਿਚ ਕੀਰਤਨੀਆਂ ਬਣ ਕੇ ਮਿਲਿਆ। ਪਰ ਉਹ ਜਿਹੜਾ ਮਾੜਾ ਕੁਛ ਅੰਤ ਦੇ ਸਮੇਂ ਕੀਤਾ ਉਹਦਾ ਫਲ ਫਿਰ ਮਾੜੇ ਘਰੇ ਮਾੜੇ ਸਰੀਰ ਦੇ ਵਿਚ ਇਹਦਾ ਪੈਦਾ ਹੋਣਾ ਹੋਇਆ। ਤੇ ਇਸ ਕਰਕੇ ਇੱਥੇ ਕਹਿ ਰਿਹਾ ਵੀ ਪਿਛਲੇ ਜਨਮ ਵਿਚ ਮਾੜਾ ਕੋਈ ਇੱਥੋਂ ਗੁਨਾਹ ਹੋਇਆ ਸੀ, ਇਸ ਕਰਕੇ ਮੁਸਲਮਾਨਾਂ ਦੇ ਘਰ ਦੇ ਵਿਚ ਇਹਦਾ ਜਨਮ ਹੋ ਗਿਆ, ਤਪੱਸਿਆ ਕੀਤੀ ਹੈ ਪ੍ਰਾਪਤੀ ਵਾਸਤੇ, ਇਸ ਕਰਕੇ ਤੁਹਾਨੂੰ ਮਹਾਰਾਜ ਨੇ ਪ੍ਰਾਪਤ ਕਰਨਾ ਹੀ ਕਰਨਾ ਹੈ।
ਚੰਦਰਾਇਣ ਆਦਿਕ ਵਰਤ ਧਰੇ,
ਪਿਛਲੇ ਜਨਮਾਂ ਵਿਚ ਜਿਵੇਂ ਚੰਦਰਾਇਣੀ ਆਦਿਕ ਵਰਤ ਹੈ, ਚੰਦਰਾਂ ਪੰਦਰਾਂ ਪੰਦਰਾਂ ਦਿਨ ਭੋਜਨ ਘੱਟ ਖਾਣਾ ਫਿਰ ਵੱਧ ਖਾਣਾ, ਉਹ ਮਹੀਨਾ ਮਹੀਨਾ ਇਹ ਵਰਤ ਚੱਲਦਾ ਹੈ। ਪਿਛਲੇ ਸਮਿਆਂ ਵਿਚ ਹਿੰਦੂ ਲੋਕ ਇਹਨੂੰ ਬੜਾ ਤਰਜੀਹ ਦਿੰਦੇ ਸੀ, ਚੰਦਰਾਇਣੀ ਵਰਤ ਪੁੰਨਿਆ ਵਾਲੇ ਦਿਨ ਤੋਂ ਇਹ ਵਰਤ ਜਾ ਸ਼ੁਰੂ ਕਰਨਾ, ਯਾਨੀ ਉਧਰ ਪੰਦਰਾਂ ਗ੍ਰਾਹੀਆਂ ਭੋਜਨ ਦੀਆਂ ਛਕ ਲੈਣੀਆਂ ਤੇ ਜਦੋਂ ਅਗਲੇ ਦਿਨ ਏਕਮ ਹੋਣੀ ਫਿਰ ਇੱਕ ਗ੍ਰਾਹੀ ਘੱਟ ਕਰ ਦੇਣੀ, ਯਾਨੀ ਚੌਦਾਂ ਗ੍ਰਾਹੀਆਂ ਖਾਣੀਆਂ। ਫਿਰ ਜਦੋਂ ਦੂਜ ਹੋ ਜਾਣੀ ਉਦਨ ਫਿਰ ਤੇਰਾਂ ਗ੍ਰਾਹੀਆਂ ਤੇਰਾਂ ਕਬੁਰਕੀਆਂ ਭੁਰ ਜਾਂਦੀਆਂ ਛੇਕਣੀਆਂ, ਇਸ ਤਰ੍ਹਾਂ ਮੱਸਿਆ ਤੱਕ ਇੱਕ ਬੁਰਕੀ ਤੇ ਆ ਜਾਣਾ। ਉਦੋਂ ਬਾਅਦ ਫਿਰ ਜਦੋਂ ਏਕਮ ਹੋ ਜਾਣੀ ਫਿਰ ਇੱਕ ਬੁਰਕੀ ਖਾ ਲੈਣੀ, ਦੂਜ ਨੂੰ ਦੋ ਖਾ ਲੈਣੀਆਂ, ਤੀਜ ਨੂੰ ਤਿੰਨ ਖਾ ਲੈਣੀਆਂ, ਤੇ ਪੁੰਨਿਆ ਵਾਲੇ ਦਿਨ ਆ ਕੇ ਫਿਰ ਪੰਦਰਾਂ ਬੁਰਕੀਆਂ ਖਾਣ ਲੱਗ ਪੈਣੀਆਂ। ਯਾਨੀ ਪੰਦਰਾਂ ਦਿਨ ਘੜਦੇ ਘੜਦੇ ਇੱਕ ਤੇ ਆ ਜਾਣਾ ਤੇ ਇੱਕ ਤਾਂ ਫਿਰ ਦੋ ਬੁਰਕੀਆਂ ਤਿੰਨ ਬੁਰਕੀਆਂ ਖਾਂਦੇ ਖਾਂਦੇ ਪੰਦਰਾਂ ਬੁਰਕੀਆਂ ਤੇ ਫਿਰ ਆ ਖੜਨਾ। ਇਹਨੂੰ ਚੰਦਰਾਇਣੀ ਵਰਤ ਕਹਿੰਦੇ, ਪੰਦਰਾਂ ਦਿਨ ਘੱਟ ਖਾਣਾ ਘਟਾਉਣਾ ਭੋਜਨ ਨੂੰ ਤੇ ਚੰਦਰਾਂ ਪੰਦਰਾਂ ਦਿਨ ਫਿਰ ਘਟਣਾ, ਵਧਾਉਂਦੇ ਵਧਾਉਂਦੇ ਫਿਰ ਉੱਥੇ ਪੂਰੇ ਪੰਦਰਾਂ ਤੇ ਚਲੇ ਜਾਣਾ। ਇਸ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਸੀ ਵੀ ਕੋਈ ਕੋਈ ਚੰਦਰਾਇਣੀ ਵਰਤ ਰੱਖਦਾ ਸੀ। ਹੁਣ ਵੇਖ ਲਓ ਇੱਕ ਬੁਰਕੀ ਖਾ ਕੇ ਸਾਰੀ ਦਿਹਾੜੀ ਲਾਉਣੀ ਕਿੰਨੀ ਔਖੀ ਹੈ, ਤੇ ਤਾਂ ਤਿੰਨ ਤਿੰਨ ਵੇਲੇ ਅਸੀਂ ਖਾਂਦੇ ਹਾਂ ਤੇ ਫਿਰ ਵੀ ਕੋਈ ਸੰਤੋਖ ਨਹੀਂ ਹੁੰਦਾ ਹੈ। ਇਸ ਤਰ੍ਹਾਂ ਇੱਕ ਬੁਰਕੀ ਦੋ ਬੁਰਕੀਆਂ ਤਿੰਨ ਬੁਰਕੀਆਂ ਹੌਲੀ ਹੌਲੀ ਵਧਾਉਂਦੇ ਜਾਣਾ ਜਾਂ ਘਟਾਉਂਦੇ ਜਾਣਾ। ਮਹੀਨਾ ਤਾਂ ਭੁੱਖੇ ਚਾਹੇ ਮਰਨਾ ਕਿਤੇ ਸੌਖਾ ਕੰਮ ਥੋੜੋ ਹੈ। ਉਹ ਕਹਿੰਦੇ ਮਹਾਰਾਜ ਪਿਛਲੇ ਜਨਮਾਂ ਵਿਚ ਜਿਵੇਂ ਕਿਸੇ ਨੇ ਦੱਸਿਆ ਵੀ ਜੇ ਭਗਵਾਨ ਦੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੋਵੇ ਤੇ ਚੰਦਰਾਇਣੀ ਵਰਤ ਰੱਖੇ ਭੁੱਖਾ ਤੇ ਆਇਆ ਮਰੇ, ਉਹ ਇਹਨੇ ਸਾਰੇ ਰੱਖੇ ਰਖਾਏ ਹਨ।
ਕਸ਼ਟ ਅਨਕ ਤਨ ਸਹਿਬੋ ਕਰੇ,
ਹੋਰ ਤਪੱਸਿਆ ਕਰਦਿਆਂ ਸਰੀਰ ਤੇ ਅਨੇਕਾਂ ਤਰ੍ਹਾਂ ਦੇ ਨੇ ਦੁੱਖ ਸਹੇ ਧਾਰੇ ਹਨ।
ਸੋ ਸਭ ਸਫਲ ਹੋਏ ਇਸ ਬੇਰੇ,
ਮਹਾਰਾਜ ਮੇਰੇ ਬਚਨ ਕਹਿਣ ਅਨੁਸਾਰ ਜਦੋਂ ਤੁਹਾਡੇ ਚਰਨ ਸ਼ਰਨ ਵਿਚ ਚੱਲ ਕੇ ਆ ਗਈ ਨਾ, ਸਾਰੇ ਜਿਹੜੇ ਜਪ ਤਪ ਕੀਤੇ ਵਰਤ ਵੁਰਤ ਰੱਖੇ ਦੇ ਸਫਲੇ ਹੋ ਜਾਣਗੇ।
ਉਪਜਹ ਪ੍ਰੀਤ ਆਪ ਕੋ ਹੇਰੇ,
ਹੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਤੁਹਾਡੇ ਦਰਸ਼ਨ ਇਹਨੇ ਕਰ ਲਏ ਨਾ ਤੇ ਮਨ ਵਿਚ ਪ੍ਰੀਤੀ ਹੋਊਗੀ, ਫਿਰ ਤੁਹਾਡੀ ਹਜੂਰੀ ਵਿਚ ਹੀ ਆ ਜਾਊਗੀ, ਇਹਨੂੰ ਤਪੱਸਿਆ ਕੀਤੀ ਦਾ ਫਲ ਮਿਲ ਜਾਊਗਾ।
ਸੁਨਤ ਮੌਨ ਸ੍ਰੀ ਹਰਗੋਬਿੰਦ,
ਬਾਬਾ ਬੁੱਢਾ ਸਾਹਿਬ ਨੂੰ ਪਤਾ ਹੀ ਸੀ ਵੀ ਹਾਂ ਪਿਛਲੇ ਜਨਮਾਂ ਦੀ ਇਹਦੀ ਘਾਲਣਾ ਹੈਗੀ ਹੈ, ਤਪੱਸਿਆ ਹੈਗੀ ਹੈ। ਇਹ ਤਾਂ ਕਾਜੀ ਦੇ ਕਹਿਣ ਕਰਕੇ ਫਿਰ ਆ ਗੱਲ ਪੁੱਠੀ ਸਿੱਧੀ ਆਖੀ, ਆਉਂਦੇ ਆ ਤਾਂ ਜਾਣਾ ਹੀ ਸੀ, ਗੁਰੂ ਘਰ ਵਿਚ ਹੋਰ ਵੀ ਆਈ ਜਾਂਦੇ ਆ, ਪੈਂਦੇ ਖਾਂ ਵੀ ਆਈ ਗਿਆ ਸੀ, ਹੋਰ ਵੀ 500 ਪਠਾਣ ਮਹਾਰਾਜ ਦੀ ਹਜੂਰੀ ਵਿਚ ਰਿਹਾ ਹੀ ਹੈ, ਇਸ ਕਰਕੇ ਜੇ ਹੋਰ ਆ ਜਾਂਦੇ ਤੇ ਫਿਰ ਵੀ ਗੱਲ ਕੋਈ ਨੀ। ਪਰ ਉਹ ਗੱਲ ਜੋ ਕਾਜੀ ਨੇ ਕਹੀ ਉਹਦਾ ਫਿਰ ਉੱਤਰ ਫਿਰ ਬਾਬਾ ਬੁੱਢਾ ਸਾਹਿਬ ਨੇ ਕਹਿਣਾ ਹੀ ਕਹਿਣਾ ਸੀ, ਕਿਉਂਕਿ ਗਲਤੀ ਤਾਂ ਸਰੂਪ ਵਿਚ ਕਾਜੀ ਦੀ ਹੈ। ਹੰਕਾਰ ਵਿਚ ਉਹਨੇ ਆ ਕੇ ਇਹ ਕਿਹਾ ਵੀ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਲੂੰ। ਇਧਰ ਫਿਰ ਬਾਬਾ ਬੁੱਢਾ ਸਾਹਿਬ ਨੇ ਫਿਰ ਸਿੱਧਾ ਬਾਤ ਕਹਿੰਦੇ, ਤੂੰ ਕਹਿੰਦਾ ਜਵਾਈ ਬਣੂ ਗੁਰੂ ਬਣਨਗੇ ਤੇ, ਇਸ ਕਰਕੇ ਕਸੂਰ ਕਾਜੀ ਦਾ ਹੀ ਹੈ।
ਰਿਖ ਵਸਿਸ਼ਟ ਤੇ ਰਾਮ ਮਨਿੰਦ,
ਉਹ ਸਵੇਰੇ ਕਹਿੰਦੇ ਜਿਹੜਾ ਰਿਖ ਵਸਿਸ਼ਟ
ਰਿਖ ਵਸਿਸ਼ਟ ਤੇ ਰਾਮ ਮਨਿੰਦ
ਰਿਖ ਵਿਸ਼ਿਸ਼ਟ ਤੇ ਰਾਮ ਨੇ ਕਹਿੰਦੇ ਜਿਹੜਾ ਵਿਸ਼ਿਸ਼ਟ ਰਿਖੀ ਸੀ ਜਿਵੇਂ ਰਾਮ ਚੰਦਰ ਜੀ ਜਿਹੜੇ ਸਨ
ਘਰ ਪੱਗ ਬੈਠ ਪਖਾਰਨ ਕਰੇ
ਹਾਂ ਜਿਵੇਂ ਕਹਿੰਦੇ ਉਹ ਰਾਮ ਚੰਦਰ ਜੀ ਨੇ ਵਿਸ਼ਿਸ਼ਟ ਰਿਖੀ ਦੇ ਬਚਨ ਨੂੰ ਮੰਨ ਲਿਆ ਸੀ ਕਿਉਂਕਿ ਉਹ ਕਈ ਨੇ ਸਾਰਾ ਕੁਛ ਦੱਸ ਦਿੱਤਾ ਸੀ ਵੀ ਇਹ ਦਸ਼ਰਥ ਨੇ ਮੇਰੇ ਨਾਲ ਆਹ ਬਚਨ ਕੀਤੇ ਸੀ ਆਹ ਕੌਲ ਕੀਤੇ ਸਨ ਤੇ ਹੁਣ ਉਹ ਮੈਂ ਬਚਨਾਂ ਨੂੰ ਹਿਤਮ ਮਨਵਾ ਰਹੀ ਹੈ ਵੀ ਉਹ ਕੀ ਹੈ 12 ਸਾਲ ਰਾਮ ਜੀ ਨੂੰ ਬਨਵਾਸ ਹੋਵੇ ਤੇ ਮੇਰਾ ਜਿਹੜਾ ਪੁੱਤਰ ਭਰਤ ਹੈ ਰਾਜ ਭਾਗ ਦਾ ਮਾਲਕ ਹੋਵੇ ਦੋਏ ਸਾਰਾ ਕੁਛ ਸੁਣ ਕੇ ਦੋਹਾਂ ਤੋਂ ਵੀ ਠੀਕ ਤੂੰ ਇਹ ਕਿਹਾ ਸੀ ਦਸ਼ਰਥ ਨੇ ਕਰ ਤਾਂ ਹਾਂ ਜੀ ਕਿਹਾ ਸੀ ਕਹਿੰਦੇ ਵੀ ਫਿਰ ਮਾਨੇ ਨਾ ਬਚਨਾਂ ਨੂੰ ਫਿਰ ਵਿਸ਼ੇਸ਼ ਨੇ ਪੁਰੋਹਿਤ ਨੂੰ ਕਹਿ ਦਿੱਤਾ ਵੀ ਰਾਮ ਜੀ ਨੂੰ ਬੁਲਾ ਕੇ ਨਾ ਬਨੋਵਾਸ ਵਾਲੇ ਕੱਪੜੇ ਪਹਿਨਾ ਦੇ ਤੂੰ ਤੇ ਇਹ ਇਸ ਤਰ੍ਹਾਂ ਕਹਿ ਦੇ ਵੀ ਮਾਰਾ 12 ਸਾਲ ਬਨੋਵਾਸ ਜਾਓ ਤੇ ਉਦੋਂ ਬਾਅਦ ਫਿਰ ਤੁਸੀਂ ਰਾਜ ਭਾਗ ਦੇ ਮਾਲਕ ਬਣਨਾ ਐਸਾ ਹੀ ਹੈ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਵਿਸ਼ੇਸ਼ ਨੇ ਬਚਨ ਪੁਰੋਹਿਤ ਨੂੰ ਕਹਿਤੇ ਪੁਰੋਹਿਤ ਨੇ ਕੱਪੜੇ ਬਨੋਵਾਸਪੁਰ ਦੇ ਪਵਾ ਤੇ ਰਾਮ ਜੀ ਨੇ ਉਹਨਾਂ ਨੂੰ ਬਚਨਾਂ ਨੂੰ ਮੰਨ ਲਿਆ ਸੀ ਬਨੋਵਾਸ ਵਾਲੇ ਕੱਪੜੇ ਪਹਿਣਗੇ ਜੰਗਲ ਚਲੇ ਗਏ ਸੀ
ਕਾਰ ਪੱਗ ਬੈਠ ਪਖਾਰਨ ਕਰੇ
ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਵੀ ਚਲੋ ਹੁਣ ਬਾਬਾ ਬੁੱਢਾ ਸਾਹਿਬ ਨੇ ਬਚਨ ਕਹਿਤੇ ਨੂੰ ਪੂਰਾ ਕਰ ਹੀ ਦਈਏ ਚਲੋ ਜਿਵੇਂ ਲੋਕਾਂ ਨੇ ਰੌਲਾ ਪਾਉਣਾ ਪਾਈ ਚੱਲਣ ਇਹਨਾਂ ਨੇ ਇਹ ਕੀ ਕਰਿਆ ਹੱਥ ਪੈਰ ਗੁਰੂ ਮਹਾਰਾਜ ਨੇ ਧੋ ਲੈਣਾ ਕੀਤੇ
ਮੁਖ ਪਖਾਰ ਸੁੰਦਰ ਦੁੱਤ ਧਰੇ
ਇਸ ਤਰ੍ਹਾਂ ਜਲ ਲੈ ਕੇ ਆਪਣਾ ਮੁਖ ਧੋ ਲਿਆ ਤੇ ਸੋਹਣਾ ਕਰ ਲਿਆ ਸੁਭਾ ਵਾਲਾ
ਚੀਰਾ ਛੋਰ ਦਾਰ ਵੱਢ ਜਰੀ
ਉਸ ਤੋਂ ਬਾਅਦ ਕੇ ਸਾਫ ਕਰਕੇ ਚੂੜਾ ਜਾ ਬੰਨ ਕੇ ਜਿਹੜਾ ਦਸਤਾਰ ਹੈ ਜੋ ਬੜਾ ਜਰੀਦਾਰ ਹੈ ਸੀ
ਦੋਹ ਦੇਸ਼ ਲਾਗ ਮੁਕਤਾ ਗਨ ਲਰੀ
ਦੇ ਦਸਤਾਰ ਦੇ ਦੋਹਾਂ ਤਰਫਾਂ ਨੂੰ ਪੱਲਿਆਂ ਨੂੰ ਕਹਿੰਦੇ ਬੜੇ ਜਰੀ ਲੱਗੀ ਹੋਈ ਹੈ
ਪੇਚ ਬਦੇ ਜੋ ਅਨੂਠੇ ਬਣਿਓ
ਕਹਿੰਦੇ ਉਹ ਕਹਿੰਦੇ ਪੇਚ ਚ ਲਾ ਲਾ ਕੇ ਕਹਿੰਦੇ ਦਸਤਾਰ ਨੂੰ ਬੰਨਿਆ ਜਿਹੜੇ ਅਨੋਖੀ ਢੰਗ ਦੀ ਬਣ ਰਹੀ ਹੈ
ਸ਼ਮਸ਼ ਨੀਕ ਮੁਖ ਸੱਸ ਜਸ ਸੁਣਿਓ
ਗੁਰੂ ਹਰਗੋਬਿੰਦ ਸਾਹਿਬ ਦਾ ਚੰਗਾ ਦਾੜਾ ਹੈ ਚੰਦਰਮਾ ਵਰਗਾ ਜਿਹੜਾ ਮੁੱਖ ਹੈ ਜਿਸ ਤਰ੍ਹਾਂ ਹੈ ਉਸਦੇ ਸਮੇਤ ਪੂਰਨਮਾਸੀ ਦੇ ਚੰਦਰਮਾ ਵਰਗਾ ਮੁੱਖ ਹੈ
ਵੱਡ ਬਿਸਤਾਰਤ ਬਿਲੋਚਨ ਸ਼ੋਭਾ
ਨੇਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਚੌੜੇ ਹਨ ਵਿਸਤਾਰ ਸਹਿਤ ਸ਼ੋਭ ਰਹੇ
ਅਵ ਲੋਕਤ ਕਿਸ ਨਹਿ ਮਨ ਲੋਭਾ
ਹਰਗੋਬਿੰਦ ਸਾਹਿਬ ਦੇ ਨੇਤਰਾਂ ਨੂੰ ਦੇਖ ਕੇ ਮੁੱਖ ਨੂੰ ਦੇਖ ਕੇ ਕਿਹਦਾ ਨੀ ਮਨ ਲੁਭਾਏ ਮਾਨ ਹੁੰਦਾ ਸਭ ਲੋਭੀ ਲੁਭਾਏ ਮਾਨ ਹੁੰਦੇ ਹਨ
ਕੋਰਦਾਰ ਹੀਰੇ ਬਾਰ ਚੀਰੇ
ਐ ਕੋਰਦਾਰ ਨੋਕਦਾਰ ਬਣਾ ਬਣਾ ਕੇ ਜਿਹੜੇ ਸ੍ਰੇਸ਼ਟ ਹੀਰੇ ਚੀਰੇ ਹੋਏ
ਜਿਗਾ ਬਦੀ ਛੱਬ ਉਪਰ ਚੀਰੇ
ਜਿਗਾ ਦੇ ਵਿੱਚ ਜਿਹਦੇ ਵਿੱਚ ਨੋਕਦਾਰ ਬਣਾ ਕੇ ਹੀਰੇ ਲਾਏ ਹੋਏ ਹੈ ਉਹ ਕਹਿੰਦੇ ਉਪਰ ਦਸਤਾਰ ਦੇ ਬਨ ਲਈ ਹੈ ਜਿਗਾ ਕਲ ਜਿਗਾਦਿਕ
ਮੁਕਤਾ ਉਜਲ ਗੋਲ ਵਿਸਾਲਾ
ਉਸ ਤੋਂ ਬਾਅਦ ਕਹਿੰਦੇ ਚਿੱਟੇ ਰੰਗ ਦੇ ਮੋਤੀ ਤੇ ਗੋਲਾਕਾਰ ਮਹਾਨ
ਕੁੰਡਲ ਮੁਖ ਮੰਡਲ ਪਰ ਝਾਲਾ
ਉਹ ਕਹਿੰਦੇ ਕੁੰਡਲ ਜਿਹੜੇ ਹੈ ਕੰਨਾਂ ਵਿੱਚ ਗੋਲਾਕਾਰ ਚਿਹਰੇ ਉੱਪਰ ਉਹਨਾਂ ਦਾ ਛਾਲਾ ਪ੍ਰਕਾਸ਼ ਪੈ ਰਿਹਾ ਤਮਕਾਂ ਪੈ ਰਹੀਆਂ
ਕੰਚਨ ਕੰਕਨ ਜਰੇ ਜਵਾਹਰ
ਸੋਨੇ ਦੇ ਕਹਿੰਦੇ ਕੜੇ ਹਨ ਜਿਹਦੇ ਵਿੱਚ ਜਵਾਹਰ ਆਦਿਕ ਜੜਤ ਕੀਤੇ
ਮੁਕਤਾ ਮਾਲ ਵਿਸਾਲੀ ਜਾਹਰ
ਮੋਤੀਆਂ ਦੀ ਲੰਮੀ ਸਾਰੀ ਮਾਲਾ ਹੈ ਪ੍ਰਗਟੀ ਗਲ ਵਿੱਚ ਪਾਈ ਹੈ
ਸੂਖਮ ਵਸਤਰ शरीर सुहाए।
ब्रीक सूद बस्त्र बने हुए पाए सीर ते शोभनीक।
खड़ग से पर दोनों अंग लाए।
तलवार ते जिड़ा टाला है वो अपने अंगा नू लाया होया दोए सीर ते सजाए।
क्या गुर शोभा करो उचारी।
जो गुरु महाराज दसार चिगा गर्गी सजा के सज गए सदगुरु दी शोभा कभी कहंदा मैं की उचारन करके दसा।
अपर न पयत जिन अनहारी।
जिन्ना दे समान होर की सोना सुनखा दा पाई दई नी लभी दई नहीं है।
जबर जवाहर जाहर जरे।
आ जेड़े कहने हन जिन्ना दे विच प्रगटी डाढे जवाहर आदिक जरत कीते।
है पर जीन सजावन करे।
इस तरह जिदे जवाहर प्रगट जरत कीते ओ घोड़े उपर ऐसी जेड़ी काठी है सजाना कीती पाना कीती है।
दील बेलांद गुरु दुत संग।
गुरु हरगोबिंद साहिब जी बड़े कद काठ वाले है शोभा दे साथ।
पाए अरोहन तिसी तुरंग।
वही जेड़ा घोड़ा है काबल दा सिख लेके आया उसते सतगुरु जी चढ़ गए।
सिख सेवक सब बरज हटाए।
गुरु महाराज दी मौज है कहिंदे जिन्ने सिख सेवक जान वाले सी सारिया नू बरज के कह के हटा दिता भी किसी ने नाल नहीं जाना।
एक नफरले संग सिधाए।
सिर्फ इको एक जेड़ा खास सेवक है ओनु नाल लेके सतगुरु जी चले हन।
जह काजी को दीर्घ मंदर।
रस्तम राय काजी दा महान कहिंदे मकान बनया होया।
सुंदर बिसद वहर आर अंदर।
रंग रोगन जा करके अंदरों बाहर बहुत कहिंदे चिट्टा कीता होया।
करे चरोखे राख दरीची।
ज्यों इस तरह कहिंदे बारियां जियां रखियां हो रोशनदान रखे हुए है बिच।
बनी सो बैठक ऊंची नीची।
इस तरह कहिंदे जेड़े कमरे हन उच्चे नीवे बने उपर चवारे हन हेठा कमरे हन।
बहु परदे जुत बस है जनाने।
वो कमरे बड़े परदियां सहत जिदे विच औरतां जनानियां बस रहियां हन।
आए सो जाने बाहर खाने।
आए इस तरह खाने घर दे विचों बाहर ते बाहर नू जांदे रस्ते भी हन पता लगदा है कौन आया कौन गया है।
एक काजी की सुता कुमारी।
कहिंदे एक जेड़ा ए रस्तम राय काजी ओदी लड़की कुमारी है सी।
मनहो मदन निज हाथ सुधारी।
मनहो जेड़ा काम देवता ओने अपने हथा नाल इनू सुवारिया सी बनाया है सी।
किदो चंद्रमा चीर निकारी।
अदवा कहिंदे जेड़ा चंद्रमा ओनू चीरकार करके विचों खड़िया होया।
जन रंबा महतल पागतारी।
जेड़ी रंबा पशरा उसने धरती ते कहिंदे अपना पैर रखिया है।
अंग अंग जिसके तरनाई।
शरीर दे अंगा अंगा पुर कहिंदे तरनाई आई है।
सहज सुभाए चरोखे आई।
आसते सुभाए कहिंदे ओ चरोखे दे विच मोरी दे विच आ खड़ोती है।
इत कूदत लग छाल तरंग।
इधर गुरु हरगोबिंद साहिब जी दा जेड़ा घोड़ा निक्कियां निक्कियां छालां जा मार के टप रहा सी।
आए सुहावत मन हो अनंग।
कहिंदे कामदेव उन सुहायवान हुंदा इस तरह सतगुरु जी आ गए सजे बजे।
सुनियो शब्द है कूदन केरो।
घोड़े दे नचण टपण दा छालां जा मारन दा आवाजा जा सुनिया इसने।
हेरन लगी बदन इत फेरो।
उस वेले अपना मुख जा उस तरफ नू फेर के तकन लग पई।
देखत रूप अनेक आकलाई। ਆਈ।
ਆ ਸਤਿਗੁਰੂ ਸਾਹਿਬ ਜੀ ਦਾ ਸੋਹਣਾ ਸਰੂਪ ਦੇਖ ਕੇ ਕਹਿੰਦੇ ਘਬਰਾਹਟ ਵਿੱਚ ਜੀ ਆ ਗਈ, ਕਾਲੀ ਜੀ ਹੋ ਗਈ ਹੈ।
ਮਨੋ ਰੰਕ ਕੇ ਢਿੱਗ ਨਿਧ ਆਈ।
ਮਨੋ ਜਿਹੜਾ ਜਨਮਾਂ ਦਾ ਕੰਗਾਲ ਹੈ ਉਹਦੇ ਕਰੂ ਨੌਂ ਨਦੀਆਂ ਹੀ ਆ ਗਈਆਂ ਅੱਜ।
ਬਹੁਤ ਛੁਦਤ ਜੈਸੇ ਨਰ ਕੋਏ।
ਇਸ ਤਰ੍ਹਾਂ ਕੋਈ ਮਨੁੱਖ ਬਹੁਤ ਦਿਨਾਂ ਦਾ ਭੁੱਖਾ ਹੋਵੇ,
ਮਨੋ ਆਹਾਰ ਦੇਤ ਢਿੱਗ ਹੋਏ।
ਕਹਿੰਦੇ ਉਹਨੂੰ ਮਨ ਪਾਉਂਦਾ ਸਵਾਦੀ ਕੋਈ ਭੋਜਨ ਲਿਆ ਕੇ ਦੇ ਦੇਵੇ, ਉਹ ਖੁਸ਼ ਹੋ ਜਾਂਦਾ ਕੱਛਾ ਮਾਰਦਾ।
ਮਹਾ ਤਪਤ ਤੇ ਲਾਗਸ ਪਿਆਸਾ।
ਮਹਾਨ ਸੂਰਜ ਤਪਸ਼ ਕਰਕੇ ਕਿਸੇ ਪੁਰਸ਼ ਨੂੰ ਬਹੁਤੀ ਤੇਹ ਲੱਗੀ ਹੋਵੇ।
ਪੀਅਨ ਚਹਿਤ ਜਲ ਹੋਏ ਕਰ ਪਾਸਾ।
ਠੰਡਾ ਪਾਣੀ ਕੋਲ ਹੋ ਕੇ ਪੀਣਾ ਚਾਹੇ।
ਮਨੋ ਪ੍ਰਤੀਖਤ ਹੁਤੀ ਚਕੋਰੀ।
ਮਨੋ ਜਿਹੜੀ ਕਹਿੰਦੇ ਜਿਹੜੀ ਚੰਦਰਮਾ ਨੂੰ ਦੇਖਣ ਵਾਸਤੇ ਜਿਹੜੀ ਚਕੋਰੀ ਹੈ ਉਹ ਡੀਕ ਰਹੀ ਸੀ।
ਔਚਕ ਚੰਦਰ ਚਿਤਰਿਓ ਚਿਤਯੋ ਚਿਤ ਚੋਰੀ।
ਅਜਨ ਚੇਤ ਹੀ ਪੂਰਨਮਾਸੀ ਦੇ ਚੰਦਰਮਾ ਨੇ ਚੜ ਕੇ ਚਕੋਰੀ ਦੇ ਚਿਤ ਨੂੰ ਜਿਵੇਂ ਚੁਰਾ ਲਿਆ ਹੋਵੇ।
ਅਵ ਲੋਕਤ ਰਹਿ ਗਈ ਇਕ ਟਕ ਹੀ।
ਦਰਸ਼ਨ ਦੇਖ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਕੀ ਨਾ ਮਤ ਹੈ। ਵੀ ਇਹ ਸਤਿਗੁਰੂ ਦੇ ਦਰਸ਼ਨਾਂ ਦੇ ਸੰਬੰਧ ਵਿੱਚ ਹੀ ਭਾਈ ਗੁਰਦਾਸ ਜੀ ਨੇ ਬਚਨ ਕਹੇ ਹੈ ਵੀ ਐਸੇ ਹੈ ਦਰਸ਼ਨ ਸਤਿਗੁਰੂ ਦੇ ਦਰਸ਼ਨ ਦੇ ਸਾਰ ਦੇਖਦੇ ਹਾਂ ਸਾਰ ਜਿਹੜੀ ਸ਼ੁੱਧ ਉਹਨੂੰ ਸੋਝੀ ਨਹੀਂ ਰਹਿੰਦੀ ਹੈ, ਜਿਹੜੀ ਬੁੱਧੀ ਉਹਦੇ ਅੰਦਰ ਕਹਿੰਦੇ ਵਿਚਾਰ ਸਮਝਣ ਵਾਲੀ ਬੁੱਧੀ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਮਤ ਦੇ ਅੰਦਰ ਕੋਈ ਅਕਲ ਮਤ ਨਹੀਂ ਰਹਿੰਦੀ ਹੈ। ਹੋਇਓ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਦੇਖ ਕੇ ਇਹਨੂੰ ਕੋਈ ਹੋਸ਼ ਵੋਸ਼ ਨਹੀਂ ਰਹੀ ਹੈ।
ਭਾਈ ਅਚੰਚਲ ਮੁਖ ਕੋ ਤੱਕ ਹੀ
ਆਏ। ਅਚਲ ਹੋ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਦੇ ਦਰਸ਼ਨ ਕਰੀ ਜਾ ਰਹੀ ਹੈ।
ਦ੍ਰਿਗ ਬਿਸ ਬਿਸ ਤਰਤ ਕਮਲ ਜਲ ਫੂਲੇ।
ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਕਮਲ ਵਰਗੇ ਨਿੱਥਰ ਹਨ, ਖਿੜੇ ਹੋਏ ਬੜੇ ਚੌੜੇ।
ਲਾਜ ਸਮੇਤ ਆਪਣ ਪਾ ਭੂਲੇ।
ਹਾਂ, ਲੱਜਿਆ ਦੇ ਸਮੇਤ ਆਪਣੇ ਆਪ ਦਾ ਸਭ ਕੁਛ ਇਹਨੂੰ ਭੁੱਲ ਭੁਲਾ ਗਿਆ ਹੋਇਆ।
ਪ੍ਰਥਮ ਕਿਵਾਰ ਓਟ ਮਹਿ ਦੂਰੀ।
ਪਹਿਲਾਂ ਤਾਂ ਜਿਹੜਾ ਦਰਵਾਜਾ ਜਾ ਉਹਦਾ ਉਲਾ ਜਾ ਕਰਕੇ ਖੜੋਤੇ ਹੋਏ ਸਨ।
ਬਹਰ ਵਹਿਰ ਭੀ ਸਨ ਮੁਖ ਖਰੀ।
ਫਿਰ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਖੁੱਲੇ ਡੁੱਲੇ ਦਰਸ਼ਨ ਕਰਕੇ ਕਰਨ ਵਾਸਤੇ ਦਰਵਾਜਾ ਖੋਲ ਕੇ ਬਾਹਰ ਹੀ ਆ ਖੜੋਤੇ।
ਮਨੋ ਮ੍ਰਿਗੀ ਹੋਏ ਮੋਹਿਤ ਰਹੀ।
ਮਨੋ ਜਿਹੜੀ ਹਰਨੀ ਉਹੀ ਲਟੂ ਹੋ ਰਹੀ ਹੈ।
ਪਾਛੇ ਪਾਛੇ ਹਟਨ ਹੋਤ ਕਿਮ ਨਹੀਂ।
ਮਹਾਰਾਜ ਦੇ ਦਰਸ਼ਨ ਕਰਕੇ ਕਿਵੇਂ ਵੀ ਪਿੱਛੇ ਨਹੀਂ ਹੋਣ ਹਟਣਾ ਹੋ ਰਿਹਾ ਹੈ।
ਤਿਸ ਕੋ ਪ੍ਰੇਮ ਹੇਰ ਕਰ ਕਨੋ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਤਪੱਸਿਆ ਕਰਨ ਵਾਲੀ ਲੜਕੀ ਦਾ ਅੰਦਰਲਾ ਸੱਚਾ ਸੁੱਚਾ ਮਹਾਨ ਪ੍ਰੇਮ ਪਿਆਰ ਸ਼ਰਧਾ
ਖਰੀ ਕਰੀ ਬਦਯਤ ਕਿਨ ਮਨੋ।
ਇਸ ਤਰ੍ਹਾਂ ਕਹਿੰਦੇ ਦਰਸ਼ਨ ਦੇ ਕੇ ਬਨ ਲਿਆ ਖੜੇ ਕਰ ਲਿਆ ਹੈ।
ਆਤੁਰ ਕੋ ਬਿਲੋਕ ਮਨ ਪੀਨੋ।
ਇਸ ਤਰ੍ਹਾਂ ਕਾਲਿਆ ਪਿਆ ਮਨ ਵੀ
ਬਾਜੀ ਕੋ ਟਿਕਾਏ ਤਬ ਲੀਨੋ।
ਹਰਗੋਬਿੰਦ ਸਾਹਿਬ ਜੀ ਨੇ ਨੇੜੇ ਆਪਣਾ ਜਿਹੜਾ ਘੋੜਾ ਉਹ ਟਿਕਾ ਲਿਆ ਹੈ, ਇਸਤ ਕਰ ਲਿਆ ਹੈ।
ਇਤੀ ਬੇਰ ਬੀਤੀ ਜਬ ਖਰੇ।
ਕਹਿੰਦੇ ਇਤਨਾ ਬਾ ਬਹੁਤਾ ਸਮਾਂ ਖੜੋਤੀਆਂ ਹੀ ਲੰਘ ਗਿਆ।
ਇਤ ਉਤ ਕੌਲਾ ਨੈਣ ਨਾ ਕਰੇ।
ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਸਮੇਂ ਨਿੱਤਰ ਇਧਰ ਉਧਰ ਬਿਲਕੁਲ ਨਹੀਂ ਇਹਨੇ ਕੀਤੇ।
ਤਪਤ ਕਾਮ ਤੇ ਬਹੁ ਅਕਲਾਵੇ।
ਹਾਂ, ਜਿਵੇਂ ਕੋਈ ਬਹੁਤੀ ਤਪਸ਼ ਧੁੱਪਦੀ ਪੈਰੀ ਕੋਈ ਵਿਆਕੁਲ ਜਿਹਾ ਹੋ ਜਾਵੇ।
ਵਿਆਕੁਲ ਭਇਓ ਛਾਮ ਪੁੰਨ ਪਾਵੇ।
ਤਪਸ਼ ਦੇ ਨਾਲ ਕਹਿੰਦੇ ਵਿਆਕੁਲ ਜਿਹਾ ਹੋਵੇ ਉਹਨੂੰ ਠੰਡੀ ਛਾਮ ਮਿਲ ਜਾਵੇ।
ਤਿਆਗ ਨ ਸਕਹਿ ਰਹਿ ਥਿਰ ਜੈਸੇ।
ਠੰਡੀ ਛਾਂ ਨੂੰ ਜਿਵੇਂ ਕਹਿੰਦੇ ਛੱਡ ਨਹੀਂ ਸਕਦਾ ਉੱਥੇ ਟਿਕਿਆ ਰਹਿੰਦਾ ਹੈ।
ਗਾਡੀ ਹੋਏ ਠਾਡੀ ਤੇ ਐਸੇ।
ਇਸੇ ਤਰ੍ਹਾਂ ਮਾਤਾ ਕੌਲਾਂ ਜੀ ਗੁਰੂ ਹਰਗੋਬਿੰਦ ਸਾਹਿਬ ਠੰਡੀ ਛਾਂ ਵਾਂਗ ਖੜੋਤੇ ਹੋਏ ਟਿਕੇ ਹੋਏ
ਹਿਰਦੇ ਵਿਚਾਰਤ ਹੈ ਇਹ ਕੌਣ,
ਆਪਣੇ ਹਿਰਦੇ ਵਿੱਚ ਹੀ ਵਿਚਾਰ ਰਹੇ ਹੈ ਵੀ ਇਹ ਕੌਣ ਹਨ ਮਹਾਨ।
ਮਨੋ ਚੰਦ ਆਇਓ ਤਜ ਭਾਉਣ,
ਜਿਹੜਾ ਆਕਾਸ਼ ਵਾਲਾ ਥਾਂ ਉਹਨੂੰ ਛੱਡ ਕੇ ਪੂਰਨਮਾਸੀ ਦਾ ਚੰਦਰਮਾ ਹੀ ਆ ਗਿਆ ਹੈ।
ਮਹਾ ਛੈਲ ਛਬ ਛਕਿਓ ਛਬੀਲਾ,
ਮਹਾਨ ਨੌਜਵਾਨ ਹੈ ਛਵੀ ਵਾਲੇ ਛਕਿਓ ਕੀ ਖਬ ਰਹੇ ਸਜ ਰਹੇ,
ਕਹਾਂ ਬਸੈ ਠਾਨਤ ਨਿਜ ਲੀਲਾ,
ਕਿੱਥੇ ਐਸੇ ਮਹਾਂਪੁਰਖ ਰਹਿੰਦੇ ਲੀਲਾ ਕਰ ਰਹੇ ਚੋਜ ਕਰ ਰਹੇ ਹਨ।
ਜਿਨਹੋ ਤ੍ਰਿਅਨ ਕੇ ਹੈ ਵੱਡ ਭਾਗ,
ਮਾਈਆਂ ਬੀਬੀਆਂ ਦੇ ਪਿਛਲੇ ਜਨਮਾਂ ਦੇ ਕੋਈ ਬਹੁਤ ਵੱਡੇ ਭਾਗ ਹਨ।
ਮਿਲਿਓ ਤਿਨਹੋ ਇਹ ਪੁਰਖ ਸੁਹਾਗ,
ਨੂੰ ਇਹ ਜਿਹੜੇ ਮਹਾਂਪੁਰਖ ਹੈ ਸੁਹਾਗ ਰੂਪ ਵਿੱਚ ਹਾਸਲ ਹੋਏ।
ਜਗ ਮਹਿ ਹੋਣ ਤਿਸੀ ਕਹ ਧਨ,
ਉਹਨਾਂ ਮਾਈਆਂ ਬੀਬੀਆਂ ਦਾ ਸੰਸਾਰ ਦੇ ਵਿੱਚ ਪੈਦਾ ਹੋਣਾ ਧੰਤਾ ਯੋਗ ਹੈ।
ਜਿਸ ਕਹੋ ਹੱਸ ਕਰ ਮਿਲ ਹੈ ਪ੍ਰਸੰਨ,
ਨੂੰ ਮੁਖੋਂ ਹੱਸਦੇ ਹੋਏ ਆ ਕੇ ਮਿਲਦੇ ਤੇ ਬਚਨ ਬਿਲਾਸ ਕਰਦੇ ਹੋਣਗੇ।
ਮੈਂ ਕਿਮ ਇਨ ਸੋ ਬੋਲਨ ਕਰੋ,
ਇਸ ਤਰ੍ਹਾਂ ਵਿਚਾਰ ਰਹੇ ਹੈ ਵੀ ਐਸੇ ਸਤਿਗੁਰੂ ਦੇ ਨਾਲ ਮੈਂ ਖੁੱਲੇ ਡੁੱਲੇ ਬਚਨ ਬਿਲਾਸ ਭਲਾ ਕਿਵੇਂ ਕਰਾਂ।
ਨਹਿ ਚਿਨਾਰ ਮੈਂ ਪੂਰਬ ਧਰਾਂ,
ਕਿ ਪਹਿਲਾਂ ਤਾਂ ਇਹਨਾਂ ਨਾਲ ਮੇਰੀ ਕੋਈ ਜਾਣ ਪਛਾਣ ਹੈ ਨਹੀਂ।
ਕੌਣ ਭੇਤ ਮੁਝ ਆਨ ਬਤਾਵੇ,
ਜਿਹੜੇ ਕੋਈ ਸਿਆਣੀ ਮਾਈ ਬੀਬੀ ਹੈ ਜਿਹੜਾ ਇਹਨਾਂ ਦਾ ਮੈਨੂੰ ਸਾਰਾ ਕੇ ਭੇਤ ਦੱਸੇ।
ਮਿਲ ਬੋਲੇ ਬਿਨ ਮਨ ਅਕੁਲਾਵੇ,
ਇਹਨਾਂ ਦੇ ਨਾਲ ਬਚਨ ਬਿਲਾਸ ਕੀਤੇ ਤੋਂ ਬਗੈਰ ਜਿਹੜਾ ਮਨ ਹੈ ਉਹ ਕਾਲਾ ਪੈ ਰਿਹਾ।
ਕੋ ਉਪਾਏ ਮੈਂ ਕਰੂੰ ਉਪਾਗ ਕੁਪਾਗਨ,
ਭਾਗਾਂ ਵਾਲੀ ਕਿਹੜਾ ਉਪਰਾਲਾ ਹੀਲਾ ਮੈਂ ਕਰਾਂ।
ਪਿਖ ਸਰੂਪ ਹੋਈ ਅਨੁਰਾਗਨ,
ਗੋਬਿੰਦ ਸਾਹਿਬ ਦੇ ਸੋਹਣੇ ਸਰੂਪ ਨੂੰ ਦੇਖ ਕੇ ਤੇ ਮੈਂ ਤਾਂ ਪ੍ਰੇਮ ਪਿਆਰ ਵਾਲੀ ਹੋ ਗਈ ਹਾਂ।
ਪਰ ਬਸ ਮਨ ਭਾ ਨਹਿ ਬਸ ਰਹੇ,
ਇਹ ਜਿਹੜਾ ਮਨ ਹੈ ਮੇਰੇ ਤਾਂ ਕੰਟਰੋਲ ਵਿੱਚ ਨਹੀਂ ਰਿਹਾ, ਇਹ ਮਨ ਤਾਂ ਹੁਣ ਇਹਨਾਂ ਦਾ ਹੀ ਹੋ ਗਿਆ।
ਸੁੰਦਰ ਚੰਦ ਦੂਸਰੋ ਲਹਿਓ,
ਜਿਹੜਾ ਪੂਰਨਮਾਸੀ ਦਾ ਦੂਸਰਮਾ ਚੰਦਰਮਾ ਮੈਂ ਦੇਖਿਆ ਹੈ।
ਇੱਕ ਟੱਕ ਦੇਖਤ ਹਿਰਦੈ ਵਿਚਾਰਤ,
ਇਸ ਤਰ੍ਹਾਂ ਇੱਕ ਟੱਕ ਲਾ ਕੇ ਵੇਖ ਰਹੇ ਦਰਸ਼ਨ ਕਰ ਰਹੇ ਹਿਰਦੇ ਵਿੱਚ ਵਿਚਾਰ ਕਰ ਰਹੇ।
ਮਿਲਨ ਹੇਤ ਆਤੁਰਤਾ ਧਾਰਤ,
ਹਰਗੋਬਿੰਦ ਸਾਹਿਬ ਜੀ ਦੇ ਨਾਲ ਮੇਲ ਮਿਲਾਪ ਕਰਨ ਵਾਸਤੇ ਬੜੀ ਵਿਆਕੁਲਤਾ ਜਾਂ ਤਾਰੇ ਕਾਲੀ ਕਰ ਰਹੇ।
ਇਤਨੇ ਮਹਿ ਕਾਜੀ ਚੱਲ ਆਇਓ,
ਇਹਨੇ ਨੂੰ ਕਹਿੰਦੇ ਜਿਹੜਾ ਕਾਜੀ ਸੀ ਦਾ ਪਿਓ ਚੱਲ ਕੇ ਆਇਆ ਕਿਤੇ ਬਾਹਰੋਂ।
ਵਿਖੇ ਪਰ ਛਪਰ ਤਹਿ ਤਬ ਦ੍ਰਿਸ਼ਟ ਆਇਓ,
ਇਹਨੇ ਦੇਖਿਆ ਵੀ ਇਹ ਮੇਰੀ ਲੜਕੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਕਰੀ ਜਾ ਰਹੀ ਹੈ।
ਮਹਾ ਕ੍ਰੋਧ ਜਾਗਿਓ ਜਰ ਗਯੋ,
ਬਾਬਾ ਬੁੱਢਾ ਸਾਹਿਬ ਦੇ ਬਚਨ ਚੇਤੇ ਆ ਗਏ, ਇਹਨੂੰ ਕਹਿੰਦੇ ਬੜਾ ਕ੍ਰੋਧ ਹੋਇਆ ਤਾਂ ਸਰ ਮੱਚ ਗਿਆ ਹੈ।
ਸਦਨ ਪ੍ਰਵੇਸ਼ ਸ਼ੀਘਰ ਹੀ ਪਾਇਓ,
ਕਹਿੰਦੇ ਕਾਜੀ ਚੱਟ ਪਟ ਘਰ ਦੇ ਵਿੱਚ ਬੜਿਆ ਸੜਿਆ ਮਚਿਆ।
ਨਿਜ ਧਨ ਜਾ ਕੋ ਭਿਖ ਰਿਸ ਭਰਿਓ,
ਆਪਣੀ ਲੜਕੀ ਨੂੰ ਦੇਖ ਕਰਕੇ ਗੁੱਸੇ ਵਿੱਚ ਭਰਿਆ ਹੈ।
ਚਾਬੁਕ ਭਰਿਓ ਤੁਰਤ ਕਰ ਧਰਿਓ,
ਚਾਬਕ ਜੀ ਪਈ ਸੀ ਚੱਟ ਪਟੇ ਨੇ ਹੱਥ ਵਿੱਚ ਫੜ ਲਈ।
ਮਾਰਤ ਭਇਓ ਤ੍ਰਾਸ ਨਹਿ ਠਾਨਾ,
ਕੋਈ ਡਰ ਡੁਰ ਜਾ ਨੀ ਕੀਤਾ, ਕਾਜੀ ਨੇ ਸਿੱਧੀਆਂ ਜਿਵੇਂ ਘੋੜੇ ਦੇ ਚਾਬਕਾਂ ਮਾਰੀ ਦੀਆਂ ਮਾਰੀਆਂ ਆਪਣੀ ਲੜਕੀ ਦੇ।
ਕਹਿਤ ਕਰੂਰ ਖੋਈ ਕੁੱਲ ਕਾਨਾ,
ਕਰੜੇ ਜੇ ਲਫ਼ ਕਹਿੰਦਾ ਕਾਜੀ ਤੂੰ ਤਾਂ ਘੁੜ ਦੀ ਕਨੌੜ ਈਨ ਖੋ ਦਿੱਤੀ।
ਹਿੰਦਨ ਕੇ ਗੁਰ ਕੋ ਤੂੰ ਹੇਰੈ,
ਤਾਂ ਹਿੰਦੂਆਂ ਦੇ ਗੁਰੂ ਹੈ ਸਾਡੇ ਥੋੜੇ ਗੁਰੂ ਹੈ ਜਿਨ੍ਹਾਂ ਵੱਲੀ ਤੂੰ ਵੇਖ ਰਹੀ।
ਜਨਮੀ ਕਹਾ ਮੰਦ ਤੂੰ ਮੇਰਾ,
ਕੀ ਭੈੜੀ ਮਤ ਵਾਲੀ ਜੇ ਮੇਰੇ ਘਰ ਵਿੱਚ ਤੂੰ ਇਹੋ ਜਿਹੀ ਜੰਮ ਪਈ।
ਮੋਹ ਬਹੁ ਚਾਬਕ ਮਾਰੇ ਬਲ ਸਾ, ਰੰਗ।
ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਬੜੇ ਬਲਦੇ ਨਾਲ ਇਹਨੇ ਝਾਵਕਾਂ ਜੀਆਂ ਮਾਰੀਆਂ।
ਉਤਰਿਓ ਚਮੜ ਲੱਗੇ ਸਭ ਅੰਗ।
ਲੱਗੇ ਕਹਿੰਦੇ ਜਿਹੜਾ ਚਮੜਾ ਜਾ ਸਰੀਰ ਦਾ ਉਪਰੋਂ ਲੱਥ ਗਿਆ, ਚਮੜੀ ਲੱਥ ਗਈ।
ਹਾਏ ਹਾਏ ਕਰ ਰਹੀ ਵਿਚਾਰੀ।
ਸਵੇਰੇ ਚਾਵਕ ਵੱਜਣ ਕਰਕੇ ਹਾਏ ਹਾਏ ਦੀ ਆਵਾਜ਼ ਜੀ ਕਰ ਰਹੀ ਹੈ।
ਸੁਣ ਦੌਰੀ ਤਿਸ ਕੀ ਮਹਿਤਾਰੀ।
ਹਾਏ ਹਾਏ ਦੀ ਆਵਾਜ਼ ਜੀ ਸੁਣ ਕੇ ਇਹਦੀ ਜਿਹੜੀ ਮਾਤਾ ਦੌੜ ਕੇ ਜੇ ਆਈ ਹੈ।
ਚਿਰਕਿਓ ਕਾਜੀ ਚਾਵਕ ਛੀਨਾ।
ਕਾਜੀ ਨੂੰ ਆ ਕੇ ਚੰਗੀ ਤਰ੍ਹਾਂ ਝਿੜਕੇ, ਹੱਥ ਵਿੱਚ ਜਿਹੜਾ ਚਾਵਕ ਜਿਹਾ ਪੜਿਆ ਕਾਜਨ ਨੇ ਖੋਲਿਆ ਹੈ।
ਕਿਉਂ ਕਿਉਂ ਨਿਜ ਸੁਤਾ ਹਤੀ ਦੁਖ ਦੀਨਾ।
ਕਿਉਂ ਆਪਣੀ ਲੜਕੀ ਨੂੰ ਤੂੰ ਮਾਰਿਆ ਬਿਨਾ ਕਸੂਰ ਤੋਂ, ਕਿਉਂ ਇਹਨੂੰ ਦੁੱਖ ਦਿੱਤਾ ਹੈ।
ਮੈਂ ਢਿੱਗ ਤੇ ਮਮ ਢਿੱਗ ਤੇ ਅਬ ਹੀ ਚੱਲ ਆਈ।
ਮੇਰੇ ਕੋਲੋਂ ਹੀ ਹੁਣ ਬੈਠੀ ਬੈਠੀ ਇਹ ਚੱਲ ਕੇ ਆਈ ਸੀ।
ਕਹਾਂ ਭਇਓ ਠਾਡੀ ਇਸ ਥਾਈ।
ਕਹਿੰਦੇ ਜੇ ਬਾਹਰ ਦਰਵਾਜੇ ਤੋਂ ਆ ਕੇ ਖੜ ਗਈ ਕੀ ਲੋੜਾ ਆ ਗਿਆ ਤੈਨੂੰ।
ਸੁਤਾ ਤਰਨ ਕੋ ਮਾਰਨ ਕਰੈ।
ਕਾਜੀ ਤੂੰ ਮਾੜਾ ਮੋਟਾ ਸੋਚਦਾ ਨੀ, ਜਵਾਨ ਲੜਕੀ ਨੂੰ ਤੂੰ ਚਾਵਕਾ ਮਾਰਨਾ ਕਰ।
ਸੁਣ ਹੈ ਅਪਰ ਸ਼ੰਕਾ ਸਭ ਧਰੈ।
ਗੁਆਂਢ ਗੁਆਂਢ ਦੇ ਸੁਣ ਲੈਣਗੇ, ਸੁਣ ਕੇ ਚਿਤ ਵਿੱਚ ਸ਼ੰਕਾ ਧਾਰਨਗੇ ਵੀ ਇਹ ਕਿਉਂ ਕੁੱਟੀ ਜਾ ਰਿਹਾ ਹੈ।
ਕਿਉਂ ਆਪਣੀ ਪਤ ਲਾਜ ਗਵਾਵੇ ਹੈ।
ਇਹ ਪਤੀ ਕਾਜੀ ਕਿਉਂ ਆਪਣੀ ਇੱਜ਼ਤ ਰੋ ਲੋਕਾਂ ਵਿੱਚ ਤੂੰ ਗੁਆਉਣਾ ਹੈ।
ਹੱਸ ਹੈ ਲੋਕ ਘਰ ਤਾਲ ਵਜਾਵੇ ਹੈ।
ਕੁੱਤਿਆਂ ਦੇਖ ਕੇ ਲੋਕ ਤਾੜੀਆਂ ਮਾਰ ਕੇ ਹੱਸਣਗੇ ਤੈਨੂੰ।
ਰਿਸ ਮੈਂ ਕਹਿਤ ਖਰੋ ਗੁਰ ਹਿੰਦੂ।
ਗੁੱਸੇ ਵਿੱਚ ਆ ਕੇ ਕਾਜਨ ਨੂੰ ਕਹਿਣ ਲੱਗਿਆ, ਗੁਰੂ ਹਰਗੋਬਿੰਦ ਸਾਹਿਬ ਜੋ ਹਿੰਦੂਆਂ ਦੇ ਗੁਰੂ ਸੀ ਉਹ ਖੜੋਤੇ ਸੀ।
ਨਾਮ ਜਾਹੇ ਸ੍ਰੀ ਹਰਗੋਬਿੰਦ।
ਜਿਨ੍ਹਾਂ ਦਾ ਨਾਮ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ।
ਤਾਰੇ ਖਰੋ ਤਿਸ ਕੀ ਦਿਸ਼ ਦੇਖੈ।
ਉਹ ਹੇਠਾਂ ਖੜੋਤੇ ਸੀ, ਉਹਨਾਂ ਵੱਲੇ ਦਰਸ਼ਨ ਕਰੀ ਜਾ ਰਹੀ।
ਤਨ ਜਾ ਦੇਹ ਕਲੰਕ ਵਿਸ਼ੇਖ ਹੈ।
ਇਸ ਕਰਕੇ ਕਾਜਨ ਮੈਨੂੰ ਤਾਂ ਇਉਂ ਲੱਗਦਾ ਵੀ ਜਿਹੜੀ ਇਹ ਲੜਕੀ ਹੈ ਸਾਨੂੰ ਬਹੁਤ ਵੱਡਾ ਕਲੰਕ ਦੇਵੇਗੀ, ਇਹਨੇ ਚਲੇ ਜਾਣਾ।
ਮੈਂ ਸਮੀਪ ਰੱਖੈ ਰਖਵਾਰੀ।
ਮੂੰਹ ਦੇਖ ਲਾ ਕੋਲ ਰਹਿੰਦੀ ਹੈ, ਕੋਲ ਰਹਿ ਕੇ ਇਹਦੀ ਰੱਖਿਆ ਨਹੀਂ ਕਰਦੀ।
ਦੇਖੋ ਫੇਰ ਮੈਂ ਦੈ ਹਾਂ ਮਾਰੀ।
ਕਿਤੇ ਫੇਰ ਵੇਖ ਲਿਆ ਮੈਨੂੰ ਜਾਂਦੇ ਨਹੀਂ ਛੱਡਣਾ, ਕੁੱਟ ਕੁੱਟ ਕੇ ਮਾਰ ਦਿਆਂਗਾ।
ਹਿਮ ਕਹਿ ਕਾਜੀ ਬਹੁਤ ਦੁੱਖ ਪਾਇਸ।
ਇਸ ਤਰ੍ਹਾਂ ਕਾਜੀ ਕਹਿ ਕਹਿ ਕੇ ਬਾਬੇ ਬੁੱਢੜ ਦੇ ਬਚਨ ਤੋਂ ਡਰਦਾ ਦੁੱਖ ਪਾਉਂਦਾ ਹੈ।
ਵਹਿਰ ਨਿਕਲ ਬੈਠਿਓ ਪਛਤਾਇਸ।
ਆਖਰੀ ਹੁਣ ਘਰੇ ਕਾਜਨ ਲੜਦੀ ਹੈ, ਗੱਲ ਪੈਂਦੀ ਹੈ, ਦੁਖੀ ਜਿਹਾ ਹੋਇਆ ਬਾਹਰ ਆ ਕੇ ਬੈਠ ਰਿਹਾ ਤੇ ਬੜਾ ਦੁੱਖ ਪਾ ਰਿਹਾ।
ਸਤਿਗੁਰ ਗਏ ਆਪਣੇ ਡੇਰੇ।
ਬਾਬਾ ਬੁੱਢਾ ਸਾਹਿਬ ਦਾ ਬਚਨ ਜਾ ਪੂਰਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਅਸਥਾਨ ਵੱਲ ਨੂੰ ਚਲੇ ਗਏ।
ਉਤਰ ਬਿਰਾਜੇ ਪ੍ਰਭੂ ਬਡੇਰੇ।
ਜੋ ਮਹਾਨ ਬਹੁਤ ਵੱਡੇ ਪਰਮੇਸ਼ਰ ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਆਪਣੇ ਅਸਥਾਨ ਤੇ ਬਿਰਾਜਮਾਨ ਹੋ ਗਏ। ਇਸ ਤਰ੍ਹਾਂ ਇਹ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਬਚਨ ਕਿਹਾ ਸੀ ਗੁਰੂ ਕਿਆਂ ਨੂੰ ਕਿਧਰੋਂ ਭਜਣਾ ਪਈਆਂ, ਉਹ ਪੂਰਾ ਕਰ ਦਿੱਤਾ ਹੈ। ਦੂਜਾ ਵਚਨ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਪਿਛਲੇ ਜਪਤਾ ਨੂੰ ਦੇਖ ਕੇ ਕਾਜੀ ਦੇ ਆ ਕੁਛ ਕਹਿਣ ਕਰਕੇ ਉਹ ਇਸ ਰੂਪ ਵਿਚ ਵਚਨ ਕਹਿ ਦਿੱਤਾ, ਉਹਨੂੰ ਪੂਰਾ ਕਰ ਦਿੱਤਾ ਹੈ। ਹੈ ਤੇ ਪਿਛਲੇ ਜਨਮਾਂ ਦੀ ਘਾਲਣਾ ਕਰਕੇ ਉਹਨੂੰ ਭਾਗ ਲੱਗਣੇ, ਗੁਰੂ ਘਰ ਵਿਚ ਆਉਣਾ ਸੀ ਤੇ ਇਸਨੇ ਨਿਹਾਲ ਹੋਣਾ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਪੂਰਾ ਕਰਨ ਵਾਸਤੇ ਲਿਆਉਣ ਦਾ ਜਿਹੜਾ ਢੰਗ ਤਰੀਕਾ ਉਹ ਉਵੇਂ ਕੀਤਾ ਗੁਰੂ ਨੇ, ਜਿਵੇਂ ਵੀ ਇਤਿਹਾਸ ਵਿਚ ਪ੍ਰਸੰਗ ਆਏਗਾ ਉਸ ਤੋਂ ਬਾਅਦ ਜਿਹੜਾ ਕੋਈ ਅਸਲ ਰੂਪ ਦੇ ਵਿਚ ਪ੍ਰਸੰਗ ਹੈ ਉਹਦੀ ਵਿਚਾਰ ਆਪਾਂ ਫਿਰ ਅਖੀਰ ਤੇ ਕਰਾਂਗੇ, ਕਿਉਂਕਿ ਕਵੀ ਜੀ ਨੂੰ ਜਿਵੇਂ ਕਿਸੇ ਨੇ ਦੱਸਿਆ ਉਵੇਂ ਇੱਥੇ ਉਹਨਾਂ ਨੇ ਇਤਿਹਾਸ ਵਿਚ ਪ੍ਰਸੰਗ ਲਿਖ ਦਿੱਤਾ ਹੈ। ਹੋਰਨਾਂ ਇਤਿਹਾਸਾਂ ਵਿਚ ਜਿਹੜਾ ਖੋਜ ਕਰਕੇ ਇਹਦਾ ਪ੍ਰਸੰਗ ਲਿਖਿਆ ਹੋਇਆ ਉਹਦੀ ਫਿਰ ਆਪਾਂ ਅਖੀਰ ਤੇ ਵਿਚਾਰ ਕਰ ਲਵਾਂਗੇ। ਹੁਣ ਸਮਾਂ ਪੂਰਾ ਹੋਇਆ ਜਿੱਥੇ ਸਮਾਪਤੀ ਕਰੀਏ, ਆ ਰਿਹਾ ਅਗਲਾ ਇਤਿਹਾਸ ਕੱਲ ਦੇ ਦੀਵਾਨ ਵੀ ਸੁਣ ਕੇ ਲਾਹਾ ਲਵਾਂਗੇ। ਅਰਦਾਸ ਵੀ ਜੁੜ ਗਈ ਜੀ।
ਇਮ ਕਹਿ ਕਾਜੀ ਬਹੁ ਦੁਖ ਪਾਇਸ, ਵਹਿਰ ਨਿਕਲ ਬੈਠਿਓ ਪਛਤਾਇਸ। ਸਤਿਗੁਰ ਗਏ ਆਪਣੇ ਡੇਰੇ, ਉਤਰ ਬਿਰਾਜੇ ਪ੍ਰਭੂ ਬਡੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਦਾਨ, ਜਾਕੇ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ।